के आन अंधेर विनाश, हर कृपा ते संत पेटिया नानक मन फरगास। जाही कुल ते प्रगट होए ताही कुल को नाम, पुन द्वादश गुरिंड को मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई, रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नु करिए पवित्र, सारे ही मिल के आखिए धन श्री सतगुरु उदय सिंह सच्चे पातशाह जी। कुछ दिनों तो तुसी अमरीक सिंह जी दे कोलों रामायण दी कथा नु श्रवण कर रहे सी। इस तों पहला मैं भी तुहाडे चरणां दे विच उस इतिहास दा ही जिक्र कर रहा सी। गले दी खराबी दे कारण मैं गैर हाजिर रहा, सो अज मैनू 2 मिनट पहला ही फोन चला गया संतां दा कि कथा कर। इस करके हुण जिवें दा भी हो सकेगा मैं आस करदा कि साध संगत प्रवान करे। पहली ते गल है कि रामायण दी कथा मैं अज नहीं करनी, क्योंकि पता ही नहीं किथे प्रसंग चल रहा है, इस करके तुहाडी बेसवादी होवेगी। सो मैं सतगुरु जी दी कृपा दे नाल जिहड़ा मेरे हाथ च ग्रंथ आ गया उहदी कथा जिथों आ गई है खोल के हुई तुहाडे चरणां च प्रवान करा। प्रवान कर लिओ क्योंकि गले दी खराबी अजे भी है, पर हुण गैर मौजूदगी ते नहीं हो सकदी, हाजरी ते लवावांगा। श्री सारस्वती सर्वदा वरन श्वेत सुख कंद, तरल आंगरी बीन सो बंदों दै कर बंद। ग्रंथाकार भाई संतोख सिंह जी बयान करदे ने दोहरे दे विच। संतोख सिंह जी ने शारदा देवी दा मंगल कीता है, क्योंकि कला दी देवी मन्या जांदा है शारदा देवी नू। इस करके विद्वान लोक जेड़े ने वो जदों भी किसी चीज दा प्रारंभ करदे ने, जदों कोई आरंभ कीता जांदा है ते फिर सारयां तों पहला शारदा देवी दा मंगल कीता जांदा है, क्योंकि विद्वता दी देवी इसे नू मन्या जांदा है। इस दोहरे दे विच भाई संतोख सिंह जी ने शारदा दे मंगल दे विच ऐसा कथन कीता है। कवि जी लिखदे ने कि जिहदा रंग चिट्टा है ते जिहदे दर्शनां दा सुख मूल सारे जीवां नू प्राप्त हुंदा है, गुरु दी कीर्ति विखे जिहदियां जिहड़ियां उंगलां ने वीणा वजाउण दे विच चंचल हो रहियां ने, भाव कि उहदियां जिहड़ियां उंगलां ने वीणा दी तारणी भी सरस्वती नू मन्निया जांदा है। इस करके कवि जी ऐसा प्रमाण दे रहे ने कि जेड़ा वीणा साज है उहदे उत्ते गुरु दी कीर्ति दा जेड़ा गान करना है उह चंचल हो के उहदियां उंगलां कर रहियां ने। उसे ही शारदा नू कवि जी लिखदे ने कि मैं दोवें हथ जोड़ के नमस्कार करदा हां। इस जगह दे उत्ते ग्रंथाकार भाई संतोख सिंह जी सतगुरु नानक देव सच्चे पातशाह जी दे जस नू बयान कर रहे ने, भाव के सतगुरु नानक देव सच्चे पातशाह जी दी कथा हो रही है। काल बहोर कीन विचारा जग पवीत देन हित तारा। सतगुरु नानक देव सचे पातशाह जी का अवतार हो चुका है। हुण कथा इथे चल रही है कि कालू जी ने पाव के सतगुरु नानक दे पिता जी ने ऐसा विचार किया है कि मैं अपने पुत्र नानक दे गल दे विच जनेऊ पाउण दी जड़ी मर्यादा है उस नूं पूरियां करां। प्रोहत जोते को हर दयाला सो बुलाए लीनो तत काला। जन्यू दी रस्म नूं पूरियां करन दे वास्ते सतगुरां दे गल दे विच जनेऊ पाउण दे वास्ते जिहड़ा प्रोहत सी जिहड़ा कि कालू जी दे कुल दा सी ओहदा नाम सी हरदयाल। हरदयाल पुरोहित नूं बुलाया गया कि छेती आण के तुसीं इस रस्म नूं पूरियां करो कि नानक दे गल दे विच जनेऊ पाया जावे। ओरे अभिलाखा सकल सुनाई छतरी रीत करो दिज राई। कालू जी दी आग्या नूं मन के जेड़ा पुरोहित हरदयाल सी ओ कालू जी दे घर दे विच पहुंचया ते फिर कालू जी कहिंदे ने अपने मन दी इच्छा कि हे पंडित जी जेड़ी छत्रियां दे कुल दी रीति है ओ तुसीं किरपा करके हुण पूरी करो। सुन कर बचन अस दिज हर दयालू कहियो सौज सवयान बेसालू। जदों दुनिया दी मर्यादा रीति नूं पूरी करन दे वास्ते कालू जी ने आख्या ते फिर उस वेले हरदयाल ने आख्या है कि हे कालू जी जेड़ी सारी साजो समग्री है ओ तुसीं छेती ही फिर एकत्र करके लिया देवो। शुभ बासर सो दीन बताई कर आरंभ ज्यो अधिक वडाई। चंगा जेड़ा दिन सी ओ भी हरदयाल ने नियत करके दस दिता है कि उन्ने चिर तक तुसीं साजो समग्री नूं तैयार कर लो। इस प्रकार दे नाल उन्हां ने कह दिता। दिज भर ते सुन कर तब कालू सब संभारन आन तत्कालू। दिज भर ते पाव के पंडित हरदयाल दे कहण दे उते सतगुरां दे पिता कालू ने फिर सारी जिहड़ी साजो समग्री सी ओनू छेती ही इकट्ठा कर लिया। भोजन हेत आने कठाई आमिक कारण छांग मनाई। उस वेले भोजन करन दे वास्ते बहुता सारा अन्न एकत्र कीता गया है। इस तो अलावा ग्रंथाकार जी बयान करदे ने आमिक कारण छांग मंगाई। आमिक दे वास्ते पाव के मास दे वास्ते कवि जी लिखदे ने कि बकरे भी मंगवाए गए क्योंकि उदो इस तरह की मर्यादा कीती जांदी सी आम लोकां दे विच। पर ऐसा अगे नहीं हो सकिया कि सतगुरां दी इस मर्यादा दे उत्ते बकरे मारे जान ते मास खवाया जाए। जो छतरी कालू के ज्ञाती सबहिं अमंतु दीन ख्याती। उस वेले जेडे भी छतरी सन जेडे के कालू जी दे ज्ञाती सन पाव के रिश्तेदार सन संबंधी सन उन्हां सारिआं नूं आमंत्रण दिता गया है न्योंदा दिता गया है सद्दा भेजा गया है कि नानक दी जनेऊ दी रस्म नूं पूरियां करना है। इस करके सारे मेरे घर दे विच जरूर आउण। और जे नगर विपर बर रहहीं बेदन बिद ते बेता अहहीं। इस तो अलावा होर लागे लागे दे पिंडा दे विच जिन्ने भी श्रेष्ठ पंडित रहिंदे सन जेड़े के विधि दे विच बड़े तत बेते मंदे मन्ने जांदे सन उन्हां नूं भी सदा कल्या गया। दयो अमंत सबन पुकारी आए कालू धाम जारी। इस प्रकार दे नाल सारिआं नूं सद्दे पत्र भेजे गए ने ਤੇ ਫਿਰ ਸਾਰੇ ਦੇ ਸਾਰੇ ਮਿਲ ਕੇ ਕਾਲੂ ਜੀ ਦੇ ਘਰ ਦੇ ਵਿੱਚ ਪਹੁੰਚ ਗਏ। ਗੋ ਮੈਂ ਸੋ ਲੇਪਣ ਛਿਤ ਕਰਕੇ ਪੂਰੇ ਚੌਂਕ ਹਰਖ ਉਰ ਤਰਕੇ। ਇਸ ਤੋਂ ਇਲਾਵਾ ਕਾਲੂ ਜੀ ਨੇ ਆਪਣੇ ਘਰ ਨੂੰ ਪਵਿੱਤਰ ਕਰਨ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਧਰਤੀ ਦੇ ਉੱਤੇ ਗਊ ਦੇ ਗੋਬਰ ਦਾ ਜਿਹੜਾ ਲੇਪਣ ਸੀ ਉਹ ਵੀ ਕੀਤਾ। ਸ੍ਰੀ ਨਾਨਕ ਜੀ ਪੁਣ ਬੁਲਵਾਏ ਦਿਜ ਬਾਹਜ ਕੇ ਬੀਚ ਵਸਾਏ। ਇਸ ਤੋਂ ਬਾਅਦ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੁਲਵਾਇਆ ਗਿਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਜਿਨ੍ਹਾਂ ਨੂੰ ਬਹੁਤੇ ਸਾਰੇ ਬ੍ਰਾਹਮਣਾਂ ਦੇ ਵਿੱਚ ਤੇ ਜਿਹੜੇ ਪ੍ਰਮੁੱਖ ਆਦਮੀ ਸਨ ਉਹਨਾਂ ਦੇ ਵਿੱਚ ਬਿਠਾਇਆ ਗਿਆ। ਜਿਉਂ ਉਡਗਣ ਕੀ ਸਭਾ ਮਜਾਰਾ ਜਾ ਮੈਂ ਪੂਰਨ ਇੰਦ ਉਦਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ ਦਾ ਬਿਆਨ ਕਰਦੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਉਡਗਣਾਂ ਦੀ ਭਾਵ ਕੇ ਤਾਰਿਆਂ ਦੀ ਸਭਾ ਦੇ ਵਿੱਚ ਚੰਦਰਮਾ ਜਿਹੜਾ ਪੁੰਨਿਆ ਦਾ ਹੈ ਉਹ ਵਿਰਾਜਦਾ ਹੈ, ਉਹ ਸੋਭਾ ਪਾਉਂਦਾ ਹੈ। ਇਸ ਪ੍ਰਕਾਰ ਦੇ ਨਾਲ ਮਾਨੋ ਕਿ ਜਿੰਨੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬੈਠੇ ਹੋਏ ਨੇ ਉਹ ਤਾਰਿਆਂ ਦੇ ਸਮੂਹਾਂ ਵਰਗੇ ਨੇ ਤੇ ਉਹਨਾਂ ਦੇ ਵਿਚਕਾਰ ਪੁੰਨਿਆਂ ਦੇ ਚੰਦਰਮਾ ਵੱਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਨੇ। ਸ਼ੋਭਾ ਸੰਜਿਤ ਤਿਉ ਤਹ ਜਾਈ ਵੈਸੇ ਬੀਚ ਸਭਾ ਸੁਖਦਾਈ। ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੂਰੀ ਦੀ ਪੂਰੀ ਮਾਨੋ ਕੇ ਸੋਭਾ ਦੇ ਸਮੇਤ ਨੇ, ਉਹ ਇਸ ਪ੍ਰਕਾਰ ਦੇ ਨਾਲ ਸੁਖਾਂ ਦੇ ਮੂਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਸਭਾ ਦੇ ਵਿੱਚ ਬੈਠੇ ਹੋਏ ਸੋਭਾ ਪਾ ਰਹੇ ਨੇ। ਛਤਰਨ ਰੀਤ ਜੋ ਹੁਤੀ ਪੁਰਾਤਨ ਸੋ ਕੀਨੀ ਦਿਜ ਵਰ ਸਭ ਪਾਂਤਨ। ਜਿਹੜੀ ਛਤਰੀਆਂ ਦੀ ਕੁਲ ਦੀ ਰੀਤੀ ਸੀ ਜਿਹੜੀ ਕਿ ਪੁਰਾਣੇ ਸਮੇਂ ਤੋਂ ਹੀ ਲੈ ਕੇ ਚੱਲੀ ਆਉਂਦੀ ਸੀ, ਉਸ ਸਾਰੀ ਰੀਤੀ ਨੂੰ ਪਵਿੱਤਰ ਤਰੀਕੇ ਦੇ ਨਾਲ ਪਵਿੱਤਰ ਪੰਡਿਤ ਹਰਦਿਆਲ ਨੇ ਪੂਰਾ ਕੀਤਾ। ਕੋਲਿਆ ਚਾਰ ਸਿਖਾਵਣ ਲਾਗਾ ਪੁਨ ਪਾਵਣ ਜੰਜੂ ਅਨੁਰਾਗਾ। ਜਿਹੜੇ ਕੁਲ ਦੇ ਚੰਗੇ ਆਚਰਣ ਨੇ ਉਹਨਾਂ ਦੀ ਪੰਡਿਤ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜਾ ਜੰਜੂ ਸਤਿਗੁਰੂ ਜੀ ਦੇ ਗਲੇ ਦੇ ਵਿੱਚ ਪਹਿਨਾਉਣਾ ਸੀ ਉਹ ਵੀ ਲਾਗੇ ਲਿਆ ਕੇ ਰੱਖਿਆ ਗਿਆ। ਜਗਤ ਵਿਮੋਚਨ ਲੋਚਨ ਚਾਰੂ ਚਿਤਵਨ ਕੀਨੀ ਮੋਖ ਉਦਾਰੂ। ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆਂ ਦੀਆਂ ਸੋਚਾਂ ਨੂੰ ਦੂਰ ਕਰਨ ਵਾਲੇ ਨੇ, ਜਿਨ੍ਹਾਂ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਉਹ ਬਹੁਤ ਹੀ ਜ਼ਿਆਦਾ ਗਿਆਨ ਦੇ ਨਾਲ ਤੇ ਸੋਭਾ ਦੇ ਨਾਲ ਭਰੇ ਹੋਏ ਨੇ। ਚਿਤਵਨ ਕੀਨੀ ਮੋਖ ਉਦਾਰੂ। ਉਹ ਸਵੇਰੇ ਜਿਹੜੇ ਮੋਕਸ਼ ਦੇ ਦਾਤੇ ਉਦਾਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ। ਬੂਝਤ ਪੇ ਦਿਜ ਮੋਹ ਸੁਣਾਵੋ ਕਿਸ ਕਾਰਨ ਤੇ ਜੰਜੂ ਪਾਵੋ। ਉਸ ਵੇਲੇ ਬੜੀ ਨਿਮਰਤਾ ਦੇ ਨਾਲ ਪੰਡਿਤ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪੰਡਿਤ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਗਲੇ ਦੇ ਵਿੱਚ ਜਿਹੜਾ ਤਿਸੂ ਤੁਸੀਂ ਜਨੇਊ ਪਾਉਣਾ ਹੈ ਉਹ ਕਾਹਦੇ ਵਾਸਤੇ ਪਾਉਣਾ ਹੈ, ਪਾਵ ਕੇ ਕਿਹੜਾ ਇਹ ਮੇਰਾ ਕੰਮ ਸਵਾਰੇਗਾ। ਪਹਿਰੇ ਬਿਨਾਂ ਨੂਨਤਾ ਜੋ ਕੌਣ ਅਦਕਤਾ ਜਾਂਤੇ ਪਾਏ ਕਿਸ ਪਦਵੀ ਤੇ ਦੇਹ ਪਹੁੰਚਾਏ। ਪੰਡਿਤ ਜੀ ਕਿਰਪਾ ਕਰਕੇ ਦੱਸੋ ਕਿ ਜੇਕਰ ਮੈਂ ਗਲੇ ਦੇ ਵਿੱਚ ਤੁਹਾਡੇ ਤੋਂ ਜਨੇਊ ਪਹਿਨਾ ਲਵਾਂਗਾ ਤੇ ਦੱਸੋ ਕਿ ਕਾਹਦਾ ਵਾਧਾ ਹੋ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਕਿਰਪਾ ਕਰਕੇ ਦੱਸੋ ਕਿ ਜੇਕਰ ਗਲੇ ਦੇ ਵਿੱਚ ਜਨੇਊ ਨਹੀਂ ਪਾਇਆ ਜਾਂਦਾ ਤੇ ਫਿਰ ਓਨ ਤਾਈ ਨੀਵਾਂ ਕੰਮ ਕੀ ਹੋ ਜਾਂਦਾ। ਪਹਿਰੇ ਬਿਨਾਂ ਨੂਨਤਾ ਜੋ ਦਿਜਬਰ ਮੋਹ ਸਮਝਾਏ ਸੋ। ਦੋ ਗੱਲਾਂ ਦੱਸ ਦਿਓ, ਇੱਕ ਤੇ ਦੱਸ ਦਿਓ ਕਿ ਪਾਉਣ ਦੇ ਨਾਲ ਵਾਧਾ ਕੀ ਹੋ ਜਾਂਦਾ ਤੇ ਦੂਜਾ ਇਹ ਦੱਸ ਦਿਓ ਕਿ ਜੇ ਨਹੀਂ ਪਾਇਆ ਜਾਂਦਾ ਤੇ ਫਿਰ ਘਾਟਾ ਕੀ ਹੁੰਦਾ। ਸੁਣ ਹਰ ਦਿਆਲ ਚੌਂਪ ਚਿਤ ਚਮਕੀ ਇੱਛਾ ਕਰਤ ਮੋਹ ਭ੍ਰਮ ਕਮਕੀ। ਜਦੋਂ ਪੰਡਿਤ ਹਰ ਦਿਆਲ ਨੇ सतगुरु नानक दे सच्चे पातशाह जी दे ऐसे बचन सुने ने, इच्छा करत मोह प्रम कम के पाव के निवृत्ति चाहुंदा सी पंडित, क्योंकि पंडित भी जानदा सी कि सतगुरु नानक देव सच्चे पातशाह जी कोई सधारण पुरश नहीं हन, पर ओ अपने शंके दी निवृत्ति करना चाहुंदा सी। ते सतगुरु नानक देव सच्चे पातशाह जी ने ओदे शंके दी निवृत्ति करन दे वास्ते आप ही ओदे ते सवाल कर दिता सी, दसो पंडित जी पाउण दे विच वाधा की है ते ना पाउण दे विच घाटा की। पूर्व आस सुनने उपदेशु बनी सो बिद अब मिटै कलेशु। हरदयाल पंडित सोचन लगा कि हुण सतगुरु नानक देव सच्चे पातशाह जी दा जेड़ा पहला उपदेश है ओह मैनू इन्हां दी कृपा दे नाल ही बनेगा मिलेगा, क्योंकि विद ही ऐसी बना दित्ती है कि मेरे ते सवाल कर दिता है, हुण सवाल दा मैनू जवाब देना पवेगा। ते सतगुरु नानक देव सच्चे पातशाह जी फिर तर्क दे नाल मैनू उपदेश देणगे। जान ते जौन महात्म गुर को बोल्यो तदप हरन तम उर को। कवि संतोख सिंह जी लिखदे ने कि भावे पंडित हरदयाल सतगुरु नानक देव सच्चे पातशाह जी दे वड्डे महात्म नूं जानदा सी, तां वी अपने अग्ञानता दे हनेरे नूं खत्म करन दे वास्ते उहने बोलना शुरू कीता। दिज छत्री को धर्म जो तरही जग पवित सो पावन करही। पंडित हरदयाल कहिंदा देखो बालक नानक, जेड़े भी छत्री कुल दे विच पैदा हुंदे ने उन्हां दा ऐसा धर्म बनदा है कि जेड़ा भी छत्री कुल दे विच पैदा हुंदा है समय पैण दे उते ओ अपने गल दे विच पवित्र जनेऊ नूं धारण करदा है। जावद रीत न आसे अनुसारी तावद न चौंके अधिकारी। पंडित कहिंदा हरदयाल के जिन्ना चिर तक इस रीति नूं पूरे प्रकार दे नाल पूरा नहीं कीता जांदा उन्ना चिर जिहड़ा आदमी है ओनूं पवित्र नहीं समझिया जांदा, चौंके चढ़न दा भी ओ अधिकारी नहीं मन्निया जांदा। दिज बाहज को इस बिन धर्म रीत नहीं बोझो ए मरम। कहिंदा ए मरम है जिहड़ा तुसीं भेद मेरे तों पुछ रहे हो, ए मैं दस रहा कि जेड़े पंडित ने ओह वी गल दे विच जनेऊ धारण करदे ने, जेड़े छत्री कुल दे लोक ने ओह वी इस नीति नूं परंपरा नूं निभाउंदे ने, इह रीति है इह रहत है इह मर्यादा है कि गल दे विच जनेऊ पाया जांदा। बेदन बिद सो जब गुर गर पावै दिज बाहज निज धर्म आवै। कहिंदा कि जदों वेदां दी रीति दे अनुसार विधि दे नाल गल दे विच जनेऊ पाया जांदा है, उस तों बाद फिर पंडितां दी सभा दे विच ते धर्म दे विच बैठण दे लायक मनुख बणदा। सुन प्रोधा के बचन कृपाला कमल बदन कह गिरा रसाला। हुण पंडित हरदयाल ने ऐसियां दो चार गल्लां आखियां ने जन्यू दे बारे, ते फिर ऐसियां प्रोधे दियां भाव के प्रोहत हरदयाल दियां गल्लां नूं सुन के जेडे सतगुरु जी बड़े कृपालू ने, जेडे सतगुरु सच्चे पातशाह जी दा जेड़ा बदन है ओ कमल दे फुल वर्गा है, ओदे विचों कमल दी सुगंधी वर्गे बचन फिर सतगुरां ने बोले। दिज बाहज को धर्म जो आही घर में पाए सूत रहाही। पंडित जी तुहाडे कहण दे मुताबिक पंडितां दा ते जिहड़ा छत्रियां दा धर्म है ओह बणदा है कि ओह गले दे विच इस सूत दे बणे होए जनेऊ नूं पहनण। किदों सुकर्म करे ते रहही दया आदि जे शुभ निबहरही। पाव के तुसीं ऐसा कह रहे हो कि श्रेष्ठ कर्म है जनेऊ नूं गले दे विच पहनण दा, दया आदि जे शुभ निर्वही पाव के जड़ी दया वर्गी शुभ नीति है ओदा भी निर्वाह होना जरूरी मन्या गया। पाए सूत गर करत को कर्मा तन हित हिंसा त्रोह अतर्मा। सतगुरु नानक देव सच्चे पातशाह जी कहिंदे ने कि जेकर जनेऊ पाउणा लाजमी ए वी ते मर्यादा दे विच आउंदा है कि दया करनी बड़ा वड्डा गुण है, ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸੂਤ ਪਾ ਕੇ ਪਾਵ ਕੇ ਜਨੇਊ ਪਾ ਕੇ ਤੇ ਫਿਰ ਵੀ ਕੋਈ ਮਨੁੱਖ ਕੋ ਕਰਮ ਪਾਵ ਕੇ ਮਾੜੇ ਕਰਮ ਕਰਦਾ ਰਵੇ ਤਾਂ ਇਹ ਤੇ ਹਿੰਸਾ ਤਰੋਹ ਅਤਰਮਾ ਧਨ ਦੀ ਪ੍ਰਾਪਤੀ ਵਾਸਤੇ ਜੇਕਰ ਫਿਰ ਵੀ ਮਨੁੱਖ ਹਿੰਸਾ ਕਰਦਾ ਰਵੇ ਤੇ ਫਿਰ ਉਹ ਤੇ ਅਧਰਮ ਮੰਨਿਆ ਜਾਵੇਗਾ ਉਹ ਧਰਮ ਤੇ ਨਹੀਂ ਰਵੇਗਾ। ਅੰਤ ਪ੍ਰਿਅੰਤ ਦੁਸ਼ਟਤਾ ਧਾਰੇ ਝੂਠ ਪਿਛਣਤਾ ਚਿੱਤ ਹਿਤਕਾਰੇ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਦੇ ਤੱਕ ਬਹੁਤੀ ਦੁਸ਼ਟਤਾਈ ਨੂੰ ਹੀ ਧਾਰਨ ਕਰੀ ਰੱਖੇ ਜਿਹੜਾ ਜਿਆਦਾ ਤੋਂ ਜਿਆਦਾ ਝੂਠ ਬੋਲੇ ਇਸ ਤੋਂ ਇਲਾਵਾ ਚੁਗਲੀ ਨਿੰਦਿਆ ਦੇ ਵਿੱਚ ਵੀ ਜਿਹੜਾ ਆਪਣੇ ਹਿੱਤ ਤੇ ਚਿੱਤ ਨੂੰ ਜੋੜ ਕੇ ਰੱਖੇ। ਜੋ ਖੱਤਰੀ ਦਿਜ ਕਿਦੋਂ ਚੰਡਾਲਾ ਸਹਿਜ ਜਾਏ ਜਮ ਦੰਡ ਵਿਸਾਲਾ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਪੰਡਿਤ ਜੀ ਮੈਂ ਤੇ ਐਸਾ ਸਮਝਦਾ ਹਾਂ ਉਹ ਭਾਵੇਂ ਖੱਤਰੀ ਹੋਵੇ ਉਹ ਭਾਵੇਂ ਪੰਡਿਤ ਹੋਵੇ ਉਹਨੇ ਭਾਵੇਂ ਜਨੇਊ ਪਹਿਨਿਆ ਹੋਵੇ ਜਾਂ ਨਾ ਪਹਿਨਿਆ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਐਸਾ ਪੁਰਸ਼ ਤੇ ਚੰਡਾਲ ਮੰਨਿਆ ਜਾਂਦਾ ਤੇ ਫਿਰ ਐਸੇ ਮਾੜੇ ਪੁਰਸ਼ ਨੂੰ ਜਮਾ ਦਾ ਜਿਹੜਾ ਦੰਡ ਹੈ ਉਹ ਤੇ ਵੱਡਾ ਸਹਿਣ ਕਰਨਾ ਪਵੇਗਾ। ਕੌਣ ਜਨੇਊ ਤੇਹ ਫਲ ਦੇਨਾ ਪਾਇਓ ਨਰਕ ਇਹਾਂ ਅਗ ਕੀਨਾ। ਪੰਡਿਤ ਜੀ ਜੇਕਰ ਨਰਕਾਂ ਦੇ ਵਿਚ ਮਾੜੇ ਕਰਮ ਕਰਨ ਦੇ ਨਾਲ ਫੇਰ ਵੀ ਦੰਡਾਂ ਦਾ ਭਾਗੀ ਬਣਨਾ ਤੇ ਫੇਰ ਜੇ ਉਸ ਮਨੁੱਖ ਨੇ ਗਲ ਦੇ ਵਿਚ ਜਨੇਊ ਪਾਇਆ ਹੋਵੇ ਤਾਂ ਦੱਸੋ ਕਿ ਜਨੇਊ ਨੇ ਫਿਰ ਪਾਉਣ ਦਾ ਫਲ ਕੀ ਦਿੱਤਾ ਕਿਉਂਕਿ ਮਾੜੇ ਕਰਮਾਂ ਦੇ ਨਾਲ ਤੇ ਮਾੜਾ ਫਲ ਪ੍ਰਾਪਤ ਹੁੰਦਾ ਭਾਵੇਂ ਜਨੇਊ ਪਹਿਨਿਆ ਹੋਵੇ ਤੇ ਭਾਵੇਂ ਨਾ ਪਹਿਨਿਆ ਹੋਵੇ। ਜਿਹੜਾ ਮਨੁੱਖ ਜਨੇਊ ਤੇ ਪਹਿਨ ਲੈਂਦਾ ਫੇਰ ਵੀ ਪਾਪ ਕਰਮ ਕਰਦਾ ਪਾਪਾਂ ਦਾ ਫਲ ਉਸ ਨੂੰ ਦਰਗਾਹ ਦੇ ਵਿਚ ਭੋਗਣਾ ਪੈਂਦਾ ਤੇ ਦੱਸੋ ਫਿਰ ਪੰਡਿਤ ਜੀ ਇਸ ਜਨੇਊ ਦੇ ਪਹਿਨਣ ਦਾ ਲਾਭ ਕੀ ਹੈ ਇਹਦਾ ਫਾਇਦਾ ਹੀ ਕੀ ਹੈ। ਸੁਣ ਕਰ ਬਚ ਦਿਜ ਬਰ ਕੇ ਦਿਜ ਬਰ ਜੋ ਵੈਸੇ ਭਏ ਮਸ਼ਟ ਕੁਛ ਆਵ ਨਾ ਜੈਸੇ। ਸਤਿਗੁਰੂ ਜੀ ਦਾ ਐਸਾ ਪ੍ਰਸ਼ਨ ਸੁਣ ਕੇ ਹਰਦਿਆਲ ਦੇ ਸਮੇਤ ਜਿੰਨੇ ਵੀ ਪੰਡਿਤ ਬੈਠੇ ਹੋਏ ਸੀ ਉਹ ਸਾਰੇ ਦੇ ਸਾਰੇ ਚੁੱਪ ਕਰ ਗਏ ਨੇ ਕਿਉਂਕਿ ਕਿਸੇ ਨੂੰ ਕੋਈ ਸਤਿਗੁਰੂ ਦੇ ਸਵਾਲ ਦਾ ਜਿਹੜਾ ਸਵਾਲ ਹੈ ਉਹਦਾ ਉੱਤਰ ਨਹੀਂ ਆਉਂਦਾ। ਮਸ਼ਟ ਦਾ ਭਾਵ ਹੁੰਦਾ ਚੁੱਪ। ਚੁੱਪ ਨੂੰ ਧਾਰਨ ਕਰਕੇ ਸਾਰੇ ਬਹਿ ਗਏ। ਸਨਮੁਖੀ ਉੱਤਰ ਦੇਤ ਨਾ ਕੋ ਕਹਿਤ ਸਤ ਸਮਝਤ ਚਿਤ ਸੋ। ਕੋਈ ਵੀ ਸਤਿਗੁਰਾਂ ਦੇ ਸਵਾਲ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਸਾਰੇ ਆਪਣੇ ਮਨ ਦੇ ਵਿਚ ਐਸਾ ਸਮਝ ਰਹੇ ਨੇ ਕਿ ਬਾਲਕ ਨਾਨਕ ਨੇ ਜਿਹੜੀ ਗੱਲ ਕੀਤੀ ਹੈ ਉਹ ਦਰਅਸਲ ਸੱਚੀ ਗੱਲ ਹੈ। ਪਾਪ ਕੇ ਭਾਵੇਂ ਜਨੇਊ ਪਹਿਨਿਆ ਹੋਵੇ ਜਾਂ ਨਾ ਪਹਿਨਿਆ ਹੋਵੇ ਜਿਹੜਾ ਪਾਪ ਕਰਮ ਕਰਦਾ ਉਹਨੂੰ ਤੇ ਫਲ ਫਿਰ ਮਿਲਦਾ ਹੈ ਮਾੜਾ। ਜੇਕਰ ਜਨੇਊ ਪਹਿਨਣ ਤੋਂ ਬਾਅਦ ਵੀ ਕੋਈ ਪਾਪ ਕਰਮ ਕਰੀ ਜਾਂਦਾ ਤੇ ਜਨੇਊ ਦਾ ਫਿਰ ਫਾਇਦਾ ਹੀ ਕੀ ਹੈ। ਜਿਹੜੀ ਨਾਨਕ ਨੇ ਗੱਲ ਆਖੀ ਹੈ ਇਹ ਤੇ ਵਾਕਿਆ ਸੱਚੀ ਹੈ ਇਸ ਕਰਕੇ ਕੋਈ ਉੱਤਰ ਨਹੀਂ ਦੇ ਸਕਦਾ। ਤਦਪ ਸੁਣਨ ਕੀ ਬਚੇ ਅਬੇ ਲਾਖਾ ਪੁਰੋਹਿਤ ਹਰ ਦਿਆਲ ਇਮ ਪਾਖਾ। ਭਾਵੇਂ ਕਿ ਕੋਈ ਸਤਿਗੁਰਾਂ ਦੇ ਸਵਾਲ ਦਾ ਉੱਤਰ ਨਹੀਂ ਹੈ ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਜਿਹੜਾ ਪੰਡਿਤ ਹਰ ਦਿਆਲ ਹੈ ਕਿਉਂਕਿ ਉਸ ਨੂੰ ਸਤਿਗੁਰਾਂ ਦਾ ਥੋੜਾ ਭੇਦ ਮਾਲਮ ਹੈ ਇਸ ਕਰਕੇ ਉਹ ਜਾਣ ਬੁੱਝ ਕੇ ਫਿਰ ਆਪਣੇ ਮਨ ਦੀ ਅਭਿਲਾਖਾ ਨੂੰ ਹੋਰ ਆਪਣੇ ਭਰਮ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿੰਦਾ ਕਹਿੰਦਾ ਕੌਣ ਜੰਯੂ ਤੇ ਜਾਏ ਨਾ ਨਰਕਾ ਜਾਂ ਤੇ ਜਮਨੇ ਹੀ ਕਰਤ ਕੁਤਰਕਾ। ਉਸ ਵੇਲੇ ਕਹਿੰਦਾ ਕਿ ਕੌਣ ਹੈ ਜਿਹੜਾ ਕਿ ਜੰਯੂ ਪੈਣ ਦੇ ਨਾਲ ਨਰਕ ਦੇ ਵਿਚ ਜਾਂਦਾ ਜਾਂ ਤੇ ਜਮਨੇ ਕਰਤ ਕੁਤਰਕਾ ਤੇ ਤੁਸੀਂ ਫਿਰ ਦੱਸੋ ਕਿ ਕੌਣ ਹੈ ਜਿਹੜਾ ਕਿ ਜਮਾ ਦੀ ਪੁਰੀ ਦੇ ਵਿਚ ਨਹੀਂ ਜਾਂਦਾ। ਸੋ ਨਿਜ ਰਸਨਾ ਦੇ ਹੋ ਸੁਨਾਈ ਸੁਣੋ ਚਾਹ ਸਭ ਉਰ ਹਰ ਖਾਈ। ਤੁਸੀਂ ਦੱਸ ਦਿਓ ਕਿ ਦੁਨੀਆਂ ਦੇ ਵਿਚ ਫਿਰ ਐਸਾ ਕਿਹੜਾ ਜਨੇਊ ਹੈ ਜਿਹੜਾ ਕਿ ਮਰਿਆਦਾ ਦੇ ਮੁਤਾਬਕ ਪਾਇਆ ਜਾਵੇ ਤੇ ਜਿਹਨੂੰ ਪਹਿਨਣ ਦੇ ਨਾਲ ਫਿਰ ਮਨੁੱਖ ਨਰਕਾਂ ਦੇ ਵਿਚ ਨਾ ਪਹੁੰਚੇ। ਕਿਰਪਾ ਕਰਕੇ ਤੁਸੀਂ ਆਪਣੀ ਰਸਨਾ ਦੇ ਨਾਲ ਹੀ ਸੁਣਾ ਦਿਓ। ਪੰਡਿਤ ਹਰ ਦਿਆਲ ਨੇ ਸਤਿਗੁਰੂ ਨਾਨਕ ਨੂੰ ਇਸ ਤਰ੍ਹਾਂ ਆਖਿਆ ਕਮਲ ਬਦਨ ਪੁਨ ਬਚਨ ਬਖਾਨੇ ਜਿਸ ਜੰਯੂ ਤੇ ਜਨ ਸਨਮਾਨੇ। ਉਸ ਵੇਲੇ ਜਿਹੜੇ ਕਮਲ ਦੇ ਮੁਖੜੇ ਵਰਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਬਚਨ ਕਰਨਾ ਸ਼ੁਰੂ ਕੀਤਾ। ਉਸ ਜੰਯੂ ਦੇ ਬਾਰੇ ਦੱਸਿਆ ਕਿ ਜਿਹੜੇ ਜੰਨੂ ਨੂੰ ਪਹਿਨਣ ਦੇ ਨਾਲ ਫਿਰ ਮਨੁੱਖਾਂ ਦਾ ਦਰਗਾਹ ਦੇ ਵਿਚ ਸਨਮਾਨ ਹੁੰਦਾ, ਕਿਸੇ ਪ੍ਰਕਾਰ ਦਾ ਤਿਰਸਕਾਰ ਉਹਨਾਂ ਦਾ ਕੀਤਾ ਨਹੀਂ ਜਾਂਦਾ। ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਗੁਰਬਾਣੀ ਦੇ ਵਾਕ ਨੂੰ ਉਚਾਰਨ ਕੀਤਾ, ਸ਼ਬਦ ਉਚਾਰਨ ਕੀਤਾ, ਜਿਹੜਾ ਕਿ ਆਪਾਂ ਸਤਿਗੁਰਾਂ ਦਾ ਸ੍ਰੀ ਮੁਖ ਵਾਕ ਆਸਾ ਜੀ ਦੀ ਵਾਰ ਦੇ ਵਿਚ ਰੋਜ਼ ਸ੍ਰਵਣ ਕਰਦੇ ਹਾਂ। ਸਲੋਕ ਮਹੱਲਾ ਪਹਿਲਾ ਪਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਰਿਚਤਾ ਨੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਸਤਿਗੁਰੂ ਨਾਨਕ ਜੀ ਫਰਮਾਨ ਕਰ ਰਹੇ ਨੇ ਕਿ ਪੰਡਿਤ ਜੀ ਦਇਆ ਦੀ ਕਪਾਹ ਹੋਣੀ ਚਾਹੀਦੀ ਹੈ ਤੇ ਫਿਰ ਸੰਤੋਖ ਦਾ ਸੂਤ ਉਸ ਕਪਾਹ ਤੋਂ ਬਣਾਇਆ ਜਾਣਾ ਚਾਹੀਦਾ ਤੇ ਫਿਰ ਜਿਹੜੀਆਂ ਉਸ ਨੂੰ ਗੰਢਾਂ ਮਾਰੀਆਂ ਜਾਂਦੀਆਂ ਨੇ ਉਹ ਜੱਤ ਦੀਆਂ ਮਾਰੀਆਂ ਜਾਣੀਆਂ ਚਾਹੀਦੀਆਂ ਨੇ। ਇਸ ਪ੍ਰਕਾਰ ਦੇ ਨਾਲ ਦਇਆ ਦੀ ਕਪਾਹ ਦਾ ਸੰਤੋਖ ਤੇ ਸੂਤ ਦਾ ਜੱਤ ਦੀਆਂ ਗੰਢਾਂ ਦਾ ਤੇ ਸੱਤ ਦਾ ਵੱਟ ਚਾੜਿਆ ਹੋਵੇ ਉਹ ਜਨੇਊ ਅਸਲ ਜਨੇਊ ਮੰਨਿਆ ਜਾਂਦਾ। ਇਹ ਜਨੇਊ ਜੀਅਕਾ ਹਈ ਤਾਂ ਪਾਂਡੇ ਕਤ। ਪਾਂਡੇ ਆਖਿਆ ਜਾਂਦਾ ਪੰਡਿਤ ਨੂੰ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਡਿਤ ਜੀ ਜੇਕਰ ਤੁਹਾਡੇ ਕੋਲ ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਜੱਤ ਦੀਆਂ ਗੰਢਾਂ ਦਾ ਤੇ ਸੱਤ ਦਾ ਵੱਟ ਚਾੜਿਆ ਹੋਇਆ ਜਨੇਊ ਮੌਜੂਦ ਹੈ, ਜੇਕਰ ਤੁਹਾਡੇ ਕੋਲ ਹੈ ਤੇ ਕਿਰਪਾ ਕਰੋ ਫਿਰ ਮੇਰੇ ਤੇ ਰਹਿਮਤ ਕਰਕੇ ਐਸਾ ਜਨੇਊ ਮੇਰੇ ਗਲ ਦੇ ਵਿਚ ਜ਼ਰੂਰ ਪਾ ਦਿਓ। ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਜਿਹੜਾ ਮੈਂ ਤੁਹਾਨੂੰ ਜਨੇਊ ਦੱਸਿਆ ਇਹਦੇ ਵਿਚ ਸਿਫਤਾਂ ਬੜੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜਨੇਊ ਹੈ ਨਾ ਇਹ ਕਦੇ ਟੁੱਟਦਾ ਹੀ ਨਹੀਂ ਹੈ। ਆਮ ਜਿਹੜਾ ਸੂਤ ਦਾ ਬਣਿਆ ਹੋਇਆ ਜਨੇਊ ਹੈ ਉਹ ਤੇ ਟੁੱਟ ਜਾਂਦਾ ਹੈ, ਉਹ ਤੇ ਗਲ ਜਾਵੇਗਾ ਪਾਣੀ ਦੇ ਨਾਲ, ਬਹੁਤੀ ਦੇਰ ਨਹੀਂ ਰਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇਹ ਮੈਂ ਤੁਹਾਨੂੰ ਜਨੇਊ ਦੱਸਿਆ ਹੈ ਨਾ ਇਹ ਕਦੇ ਟੁੱਟਦਾ ਹੀ ਨਹੀਂ ਹੈ, ਨਾ ਇਹ ਟੁੱਟਾ ਹੈ। ਫਿਰ ਕਹਿੰਦੇ ਨੇ ਨਾ ਮਲ ਲੱਗਾ, ਇਹਨੂੰ ਮੈਲ ਵੀ ਨਹੀਂ ਲੱਗਦੀ। ਕਿਸੇ ਪ੍ਰਕਾਰ ਦਾ ਤੁਸੀਂ ਕੱਪੜਾ ਧਾਰਨ ਕੀਤਾ ਹੋਵੇ, ਕੋਈ ਧਾਗਾ ਸਰੀਰ ਦੇ ਉੱਤੇ ਧਾਰਨ ਕੀਤਾ ਹੋਵੇ, ਆਖਿਰਕਾਰ ਹੌਲੀ ਹੌਲੀ ਉਹਨੂੰ ਮੈਲ ਲੱਗਦੀ ਜਾਂਦੀ ਹੈ, ਉਹਨੂੰ ਧੋਣਾ ਪਵੇਗਾ ਜਾਂ ਬਦਲਣਾ ਪਵੇਗਾ। ਸਤਿਗੁਰੂ ਜੀ ਕਹਿੰਦੇ ਨੇ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਪੰਡਿਤ ਜੀ ਇਹ ਟੁੱਟਦਾ ਹੈ ਜਨੇਊ, ਨਾ ਇਹਨੂੰ ਕਿਸੇ ਪ੍ਰਕਾਰ ਦੀ ਮੈਲ ਲੱਗਦੀ ਹੈ, ਨਾ ਇਹ ਜਲੇ ਨਾ ਜਾਏ, ਇਹ ਤੇ ਸੜਦਾ ਵੀ ਨਹੀਂ ਹੈ। ਕੱਪੜਾ ਤੇ ਸੜ ਜਾਂਦਾ, ਸੂਤ ਤੇ ਸੜ ਜਾਂਦਾ, ਕਪਾਹ ਦਾ ਬਣਿਆ ਹੋਇਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਜੱਤ ਦੀਆਂ ਗੰਢਾਂ ਦਾ ਸੱਤ ਦਾ ਵੱਟ ਚੜਿਆ ਹੋਇਆ ਜਿਹੜਾ ਜਨੇਊ ਹੈ ਉਹ ਪੰਡਿਤ ਜੀ ਨਾ ਸੜਦਾ ਹੈ, ਨਾ ਉਹਨੂੰ ਮੈਲ ਲੱਗਦੀ ਹੈ, ਨਾ ਉਹ ਕਦੇ ਟੁੱਟਦਾ ਹੈ। ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਨਾਨਕ ਕਹਿੰਦਾ ਹਾਂ ਕਿ ਉਹ ਮਨੁੱਖ ਬਹੁਤ ਵੱਡੇ ਧਨਤਾ ਦੇ ਯੋਗ ਨੇ, ਉਹ ਮਾਨਸ ਧਨ ਕਹਿਣ ਦੇ ਯੋਗ ਨੇ ਕਿ ਜਿਹੜੇ ਐਸਾ ਗੱਲ ਦੇ ਵਿਚ ਜਨੂਬ ਪਾ ਕੇ ਰੱਖਦੇ ਨੇ। ਸਵੱਛ ਸਥਿਰ ਇਹ ਲਖੇ ਜਨੇਊ ਗਰਮੈ ਪਹਿਰ ਵਿਰਲੇ ਕੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸਲੋਕ ਉਚਾਰਨ ਕਰਕੇ ਆਖਿਆ ਕਿ ਇਹ ਪੰਡਿਤ ਜੀ ਸਵੱਛ ਦਾ ਭਾਵ ਹੁੰਦਾ ਹੈ ਪਵਿੱਤਰ, ਸਥਿਰ ਦਾ ਭਾਵ ਹੁੰਦਾ ਨਿਤ ਹਮੇਸ਼ਾ ਇੱਕ ਜਗ੍ਹਾ ਦੇ ਉੱਤੇ ਟਿਕਿਆ ਰਹਿਣ ਵਾਲਾ। ਸਤਿਗੁਰੂ ਜੀ ਕਹਿੰਦੇ ਨੇ ਇਹ ਸਵੱਛ ਹੈ, ਇਹ ਪਵਿੱਤਰ ਹੈ, ਇਹ ਸਦਾ ਇੱਕ ਜਗ੍ਹਾ ਦੇ ਉੱਤੇ ਟਿਕਿਆ ਰਹਿਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਰਲੇ ਹੀ ਜਿਹੜੇ ਮਨੁੱਖ ਨੇ ਉਹ ਐਸੇ ਜਨੇਊ ਨੂੰ ਆਪਣੇ ਗਲ ਦੇ ਵਿਚ ਧਾਰਨ ਕਰਦੇ ਨੇ। ਜੇ ਨਰ ਗਰਮ ਹੈ ਧਾਰਨ ਕੀਨਾ ਧਨ ਸੇ ਨਰ ਕੀਨੇ ਦੁੱਛ ਛੀਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਧਨ ਉਹ ਮਨੁੱਖ ਨੇ ਜਿਨ੍ਹਾਂ ਨੇ ਐਸੇ ਜੰਜੂ ਨੂੰ ਆਪਣੇ ਗਲ ਦੇ ਵਿਚ ਧਾਰਨ ਕੀਤਾ ਭਾਵ ਕੇ ਪਹਿਨਿਆ ਉਹ ਧਨ ਮਨੁੱਖ ਨੇ ਤੇ ਉਹਨਾਂ ਦੇ ਸਾਰੇ ਜਿਹੜੇ ਦੁੱਖ ਨੇ ਉਹ ਵੀ ਵਿਨਾਸ਼ ਹੋ ਜਾਂਦੇ ਨੇ। ਲੋਕ ਬਾਹਰ ਪਰ ਲੋਕ ਅਸ਼ੋਕੋ ਸਨ ਮਨ ਸਭ ਅੰਤਕ ਓਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਲੋਕ ਦੇ ਵਿਚ ਵੀ ਸਨਮਾਨ ਹੈ, ਪਰਲੋਕ ਦੇ ਵਿਚ ਵੀ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਸਨਮਾਨ ਹੁੰਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਜਮ ਦਾ ਡਰ ਨਹੀਂ ਰਹਿੰਦਾ, ਅੰਤ ਦੇ ਵੇਲੇ ਜਮਾ ਦੀ ਪੁਰੀ ਦੇ ਵਿਚ ਉਹ ਨਹੀਂ ਪਹੁੰਚਦੇ ਜਿਹੜੇ ਇਸ ਜਨੇਊ ਨੂੰ ਪਹਿਨਦੇ ਨੇ ਜਿਹਦੀ ਪੰਡਿਤ ਜੀ ਗੱਲ ਮੈਂ ਕੀਤੀ। ਆਸਬੇ ਦੇ ਕੋ ਜੇ ਹੈ ਤੁਮ ਪਾਸੂ ਗਰ ਮੁਝ ਪਾਵੋ ਦੁਕ੍ਰਿਤ ਨਾਸ਼ੂ। ਐਸਾ ਪੰਡਿਤ ਜੀ ਜੇਕਰ ਜਨੇਊ ਹੈ ਤੇ ਮੈਨੂੰ ਪਵਾਉਣ ਦੇ ਵਿਚ ਕੋਈ ਆਪੱਤੀ ਨਹੀਂ ਹੈ, ਕਿਰਪਾ ਕਰਕੇ ਜਰੂਰ ਮੇਰੇ ਗਲ ਦੇ ਵਿਚ ਪਾ ਦੇਵੋ, ਕਿਉਂਕਿ ਐਸਾ ਜਨੇਊ ਪਾਉਣ ਦੇ ਨਾਲ ਮੇਰੇ ਸਾਰੇ ਦੇ ਸਾਰੇ ਜਿਹੜੇ ਪਾਪ ਨੇ ਉਹ ਤੇ ਨਸ਼ਟ ਹੋ ਜਾਣਗੇ। ਕਰਤ ਸੂਤ ਕੋ ਗ੍ਰੰਥਨ ਪਾਈ ਜਲ ਜਾਵੈ ਇਹ ਸੰਗ ਨਾ ਜਾਈ। ਪਰ ਪੰਡਿਤ ਜੀ ਜਿਹੜਾ ਇਹ ਤੁਸੀਂ ਲਿਆ ਕੇ ਆਪਣੇ ਲਾਗੇ ਜਨੇਊ ਰੱਖਿਆ ਜਿਹਨੂੰ ਮੇਰੇ ਗਲ ਦੇ ਵਿਚ ਪਾਉਣ ਲੱਗੇ ਹੋ, ਮੈਨੂੰ ਤੇ ਦਿਖਾਈ ਦਿੰਦਾ ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਬੜਾ ਕੱਚਾ ਹੈ, ਇਹ ਤੇ ਸੂਤ ਨੂੰ ਗੰਢਾਂ ਤੁਸੀਂ ਮਾਰੀਆਂ ਹੋਈਆਂ ਨੇ, ਮੈਨੂੰ ਲੱਗਦਾ ਇਹ ਸੜ ਵੀ ਜਾਵੇਗਾ, ਇਹ ਗਲ ਵੀ ਜਾਏਗਾ, ਇਹ ਤੇ ਸਾਥ ਚਿਰੰਜੀਵੀ ਨਿਭਾ ਨਹੀਂ ਸਕਦਾ। ਜਾਨੋ ਕੱਚਾ ਕਾਜ ਸੰਸਾਰੂ ਲੋਕ ਦਿਖਾਵਾ ਕਰਤ ਗਵਾਰੂ। ਜਿਹੜੇ ਗਵਾਰ ਲੋਕ ਨੇ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੋਝੀ ਨਹੀਂ ਹੈ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮਝ ਨਹੀਂ ਹੈ, ਉਹ ਐਸੇ ਜਨੇਊ ਨੂੰ ਧਾਰਨ ਕਰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਇਸ ਨੂੰ ਨਹੀਂ ਪਹਿਨਾਂਗਾ। ਸੁਣ ਕਰ ਬਚ ਹਰ ਦਿਆਲ ਰਸਾਲਾ ਪੁਲ ਕਾਵਲ ਤਨ ਹਰਖ ਵਿਸ਼ਾਲਾ। ਹੁਣ ਹਰ ਦਿਆਲ ਨੂੰ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਨੇ, ਸਤਿਗੁਰੂ ਨਾਨਕ ਜੀ ਦੇ ਐਸੇ ਰਸੀਲੇ ਬਚਨਾਂ ਨੂੰ ਸੁਣ ਕੇ ਫਿਰ ਜਿਹੜੀ ਪੁਲਕਾਵਲੀ ਸੀ ਉਹ ਛਾ ਗਈ ਹੈ ਹਰ ਦਿਆਲ ਦੇ ਸਰੀਰ ਦੇ ਉੱਤੇ, ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਰੌਂਗਟੇ ਵੀ ਕਹਿੰਦੇ, ਪਾਪ ਕੇ ਰੌਂਗਟੇ ਖੜੇ ਹੋ ਗਏ। ਮੈਂ ਪੂਰਬ ਜੋ ਗਿਰਾ ਯੋ ਬਾਚੀ ਬਿਨ ਸੱਸੇ ਸੋ ਪੀ ਸਭ ਸਾਚੀ। ਮਨ ਦੇ ਵਿੱਚ ਸੋਚਣ ਲੱਗਾ ਕਿ ਮੈਂ ਜਿਹੜੀ ਪਹਿਲਾਂ ਗੱਲ ਆਖੀ ਸੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਾਰੇ ਉਹਦੇ ਵਿੱਚ ਕੋਈ ਸ਼ੰਕਾ ਨਹੀਂ ਸੀ, ਭਾਵੇਂ ਕਿ ਉਹ ਬਿਲਕੁਲ ਸੱਚੇ ਸੀ। ਲਖ ਹੈ ਵਿਰਲੇ ਬਹੁ ਅਨ ਜਾਣਾ ਜਿਹ ਬਚ ਸੁਣ ਮਮ ਮਨ ਠਹਿਰਾਨਾ। ਭਾਵ ਕੇ ਵਿਰਲੇ ਹੀ ਐਸੇ ਹੁੰਦੇ ਨੇ ਸਤਿਗੁਰਾਂ ਵਰਗੇ, ਬਾਕੀ ਜਿਹੜੇ ਪੁਰਸ਼ ਨੇ ਉਹ ਅਣਜਾਣ ਹੁੰਦੇ ਨੇ। ਜਿਹ ਬਚ ਸੁਣ ਮਮ ਮਨ ਠਹਿਰਾਨਾ, ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਮੇਰਾ ਮਨ ਠਹਿਰ ਗਿਆ। ਹੋ ਸੁਕਰ ਹੋ ਕਿਰਤਾਰਥ ਬੰਸ ਸਮੇਤਾ ਪਾ ਜਮ ਮਾਣ ਬ੍ਰਹਮੰਡ ਨਿਕੇਤਾ। ਸੋਚਣ ਲੱਗਾ ਆਪਣੇ ਮਨ ਦੇ ਵਿੱਚ ਪੰਡਿਤ ਹਰਦਿਆਲ ਕਿ ਮੈਂ ਤੇ ਕਿਰਤਾਰਥ ਹੋ ਗਿਆ ਹਾਂ, ਮੈਂ ਤੇ ਨਿਹਾਲ ਹੋ ਗਿਆ ਹਾਂ ਆਪਣੀ ਪੂਰੀ ਵੰਸ਼ ਦੇ ਸਮੇਤ, ਭਾਵ ਕੇ ਇਹਨਾਂ ਨੂੰ ਜਜਮਾਨ ਬਣ ਦਾ ਮਾਣ ਹਾਸਲ ਹੋਇਆ ਤੇ ਮੈਨੂੰ ਇਹ ਮਾਣ ਹਾਸਲ ਹੋਇਆ ਕਿ ਮੈਂ ਇਹਨਾਂ ਦੀ ਕੁਲ ਦਾ ਪੁਰੋਹਿਤ ਹਾਂ, ਪੰਡਿਤ ਹਾਂ। ਆਨੰਦ ਮਗਨ ਮੁਖ ਬੋਲ ਨਾ ਆਵਾ ਸੁਣਨ ਬਚਨ ਮਨ ਰੁਚ ਉਪਜਾਵਾ। ਆਨੰਦ ਦੇ ਵਿੱਚ ਇੰਨਾ ਮਗਨ ਹੋ ਗਿਆ ਪੰਡਿਤ ਹਰਦਿਆਲ, ਮੁਖ ਦੇ ਵਿੱਚੋਂ ਕੋਈ ਗੱਲ ਨਹੀਂ ਆਉਂਦੀ ਕਿ ਆਖਾਂ ਕੀ, ਪਰ ਤਾਂ ਵੀ ਉਹਦਾ ਚਿੱਤ ਐਸਾ ਰੁਚੀ ਦੇ ਵਿੱਚ ਫਸਿਆ ਹੋਇਆ ਕਿ ਮੈਂ ਹੋਰ ਜ਼ਿਆਦਾ ਤੋਂ ਜ਼ਿਆਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਨੂੰ ਸੁਣਾ। ਅਨਤ ਜੇ ਦਿਜ ਬੈਸ਼ੇ ਸੁਭ ਨੀਤੀ ਸੋ ਬੋਲੇ ਲਖ ਪਾਛਲ ਰੀਤੀ। ਪਰ ਬਾਕੀ ਦੇ ਪੰਡਿਤ ਜਿਹੜੇ ਲਾਗੇ ਬੈਠੇ ਹੋਏ ਸਨ, ਜਿਹੜੇ ਅਣਜਾਣ ਸਨ, ਜਿਹੜੇ ਕਿ ਪੰਡਿਤ ਹਰਦਿਆਲ ਦੇ ਵਾਂਗ ਸਤਿਗੁਰੂ ਦੀ ਰੀਤੀ ਨੂੰ ਨਹੀਂ ਸਨ ਜਾਣਦੇ, ਉਹਨਾਂ ਨੇ ਫਿਰ ਜਿਹੜਾ ਪਿੱਛੇ ਵਾਰਤਾਲਾਪ ਹੋਇਆ ਜੋ ਕੁਝ ਨਾਨਕ ਜੀ ਨੇ ਆਖਿਆ ਉਹਦੇ ਉੱਤੇ ਫਿਰ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਪੋ ਬਾਲਕ ਇਹ ਜਗ ਪਵੀਤਾ ਬੇਦ ਪੰਥ ਮੈਂ ਗਿਣਿਓ ਪਨੀਤਾ। ਉਹ ਕਹਿੰਦੇ ਨੇ ਹੇ ਬਾਲਕ ਨਾਨਕ, ਕਿਸ ਤਰ੍ਹਾਂ ਦੀਆਂ ਮੂਰਖਤਾਈ ਦੀਆਂ ਤੂੰ ਗੱਲਾਂ ਕਰਦਾ, ਇਹ ਜਿਹੜਾ ਜਗ ਪਵੀਤ ਹੈ, ਇਹ ਜਿਹੜਾ ਜੰਜੂ ਹੈ, ਇਹ ਬਹੁਤ ਪਵਿੱਤਰ ਹੈ, ਵੇਦਾਂ ਦੇ ਰਸਤੇ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਪਵਿੱਤਰ ਗਿਣਿਆ ਗਿਆ। ਪਰੰਪਰਾ ਪਾਵਨ ਬਰ ਧਰਮਾ ਦਿਜ ਬਾਹਜ ਕੋ ਰਾਖਤ ਧਰਮਾ। ਕਹਿੰਦੇ ਨੇ ਪਰੰਪਰਾ ਹੈ, ਇਹ ਮੁੱਢ ਤੋਂ ਲੈ ਕੇ ਚਲੀ ਆਉਂਦੀ ਹੈ, ਇਸ ਪਵਿੱਤਰ ਜਨੇ ਨੂੰ ਗਲ ਦੇ ਵਿੱਚ ਪਹਿਨਣ ਦੇ ਨਾਲ ਮਨੁੱਖ ਪਵਿੱਤਰ ਹੋ ਜਾਂਦਾ, ਇਹ ਤੇ ਧਰਮ ਬਣਦਾ ਕਿ ਜੰਜੂ ਪਹਿਨਿਆ ਜਾਵੇ। ਬ੍ਰਹਮ ਆਦਿਕ ਤੇ ਇਹ ਚੱਲ ਆਵਾ ਸਨਕ ਸਨੰਦਨ ਸ਼ਬ ਪਹਿਰਾਵਾ। ਹੇ ਬਾਲਕ ਨਾਨਕ, ਇਹ ਕੋਈ ਅੱਜ ਤੋਂ ਲੈ ਕੇ ਰੀਤੀ ਸ਼ੁਰੂ ਨਹੀਂ ਹੋਈ, ਬ੍ਰਹਮਾ ਜੀ ਨੇ ਆਪਣੇ ਗਲੇ ਦੇ ਵਿੱਚ ਪਹਿਨਿਆ। ਸਨਕ ਸਨੰਦਨ ਜਿਹੜੇ ਉਹਨਾਂ ਦੇ ਪੁੱਤਰ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਸਤ ਜਿਹੜੇ ਮਹਾਂ ਗਿਆਨੀ ਨੇ ਜਿਨ੍ਹਾਂ ਦੀ ਉਮਰ ਇੱਕੋ ਜਿਹੀ ਰਹਿੰਦੀ ਹੈ 12 ਵਰਿਆਂ ਦੀ ਉਹਨਾਂ ਨੇ ਵੀ ਗਲੇ ਦੇ ਵਿੱਚ ਪਹਿਨਿਆ ਭਾਵ ਕਿ ਮੁੱਢ ਤੋਂ ਲੈ ਕੇ ਤੇ ਰੀਤੀ ਚਲੀ ਆਉਂਦੀ ਹੈ ਇਹ ਕੋਈ ਨਵੀਂ ਰੀਤੀ ਨਹੀਂ ਜੇ ਹਮ ਕੀਨੀ ਉਕਤ ਨਵੀਨਾ ਪੋਲੋ ਇਹ ਤੋਂ ਸਮ ਪ੍ਰਤਬੀਨਾ ਕਹਿੰਦੇ ਨੇ ਕਿ ਜੇਕਰ ਅਸੀਂ ਨਵੀਂ ਨੀਤੀ ਸ਼ੁਰੂ ਕੀਤੀ ਹੈ ਨਵੀਂ ਮਰਿਆਦਾ ਕੀਤੀ ਹੈ ਤਾਂ ਤੇ ਤੁਸੀਂ ਇਸ ਦਾ ਖੰਡਨ ਕਰ ਸਕਦੇ ਹੋ ਮਨਾ ਕਰ ਸਕਦੇ ਹੋ ਪਰ ਜਿਹੜੀ ਬ੍ਰਹਮਾ ਜੀ ਤੋਂ ਲੈ ਕੇ ਨੀਤੀ ਰੀਤੀ ਚਲੀ ਆਉਂਦੀ ਹੈ ਉਹਦਾ ਤੁਸੀਂ ਖੰਡਨ ਕਿਵੇਂ ਕਰ ਸਕਦੇ ਹੋ ਤੁਸੀਂ ਮਨਾ ਕਿਵੇਂ ਕਰ ਸਕਦੇ ਹੋ ਇਸ ਨੂੰ ਪਹਿਨਣ ਤੋਂ ਕਿਉਂਕਿ ਬ੍ਰਹਮਾ ਜੀ ਨੂੰ ਆਪਾਂ ਸਾਰੇ ਮੰਨਦੇ ਹਾਂ ਕਿ ਸ੍ਰਿਸ਼ਟੀ ਦਾ ਰਚਨ ਕਰਤਾ ਮੰਨਿਆ ਜਾਂਦਾ ਹੈ ਜਿਹੜਾ ਸ੍ਰਿਸ਼ਟੀ ਨੂੰ ਰਚਨ ਵਾਲਾ ਹੀ ਇਸ ਰੀਤੀ ਨੂੰ ਧਾਰਨ ਕਰਦਾ ਹੈ ਤੇ ਫਿਰ ਦੁਨੀਆ ਬਣਾਈ ਹੋਈ ਬ੍ਰਹਮਾ ਦੀ ਹੈ ਤੁਸੀਂ ਖੰਡਨ ਕਿਵੇਂ ਕਰ ਸਕਦੇ ਹੋ ਬਾਕੀ ਦੇ ਪੰਡਤਾਂ ਨੇ ਆਖਿਆ ਚਲੋ ਬਾਲ ਪਾਚਲ ਕੁਲ ਚਾਲੀ ਕਿਉਂ ਤੁਮ ਸਭ ਤੇ ਚਹੋ ਨਿਰਾਲੀ ਹੇ ਬਾਲਕ ਨਾਨਕ ਜਿਹੜੀ ਮੁੱਢ ਤੋਂ ਲੈ ਕੇ ਪੁਰਾਣੀ ਰੀਤੀ ਚਲੀ ਆਉਂਦੀ ਹੈ ਉਹਦੇ ਤੇ ਤੁਸੀਂ ਫੁੱਲ ਚਾੜੋ ਉਸੇ ਪ੍ਰਕਾਰ ਦੀ ਨੀਤੀ ਕਰੋ ਕਹਿਣ ਦਾ ਭਾਵ ਹੈ ਕਿ ਗਲ ਦੇ ਵਿੱਚ ਜਨੇਊ ਪਹਿਨਾ ਲਵੋ ਕਿਉਂ ਤੁਸੀਂ ਆਪਣੀ ਨਿਰਾਲੀ ਵੱਖਰੀ ਰੀਤੀ ਚਲਾਉਂਦੇ ਹੋ ਸੁਣ ਸ੍ਰੀ ਨਾਨਕ ਬਚ ਦਿਜ ਬਰਕਾ ਬੋਲੇ ਤੇ ਮਤ ਕਰਤੋ ਤਰਕਾ ਫਿਰ ਉਹਨਾਂ ਪੰਡਤਾਂ ਦੇ ਬਚਨਾਂ ਨੂੰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਫਿਰ ਉਹਨਾਂ ਦੇ ਮਤ ਨੂੰ ਖੰਡਨ ਕਰਨ ਦੇ ਵਾਸਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਤਰਕ ਪੇਸ਼ ਕੀਤਾ ਭਾਵ ਕੇ ਗੁਰਬਾਣੀ ਦਾ ਉਚਾਰਨ ਕੀਤਾ ਸਤਿਗੁਰੂ ਨਾਨਕ ਜੀ ਫਰਮਾਨ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿਖਾ ਕੰਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੋਆ ਉਹ ਚੜ ਪਿਆ ਵੇ ਤੱਗਾ ਗਇਆ ਸਤਿਗੁਰੂ ਜੀ ਕਹਿੰਦੇ ਨੇ ਤੁਹਾਡੀ ਮਰਿਆਦਾ ਹੈ ਕਿ ਤੁਸੀਂ ਚੌਣਾ ਮੁੱਲ ਦੇ ਕੇ ਇਹਨੂੰ ਬਣਾਉਂਦੇ ਹੋ ਫਿਰ ਚੌਂਕੇ ਦੇ ਵਿੱਚ ਪਵਿੱਤਰ ਜਗ੍ਹਾ ਤੇ ਉੱਤੇ ਬਹਿ ਕੇ ਗਲੇ ਦੇ ਵਿੱਚ ਪਣਾ ਦਿੰਦੇ ਹੋ ਸਿਖਾ ਜਿਹੜੀਆਂ ਆਪਣੀਆਂ ਚੋਟੀਆਂ ਨੇ ਉਹਨਾਂ ਨੂੰ ਵਧਾ ਕੇ ਤੇ ਤੁਸੀਂ ਆਪਣੇ ਆਪ ਨੂੰ ਵੱਡੇ ਬ੍ਰਾਹਮਣ ਕਹਾਉਂਦੇ ਹੋ ਸਤਿਗੁਰੂ ਜੀ ਕਹਿੰਦੇ ਨੇ ਉਹ ਮੋਹਾ ਜਦੋਂ ਮਰ ਜਾਂਦਾ ਫਿਰ ਉਹ ਜਨੇਊ ਪਹਿਨਣ ਵਾਲਾ ਉਹ ਮੋਹਾ ਉਹ ਝੜ ਪਿਆ ਤੇ ਤੁਹਾਡਾ ਜਿਹੜਾ ਗਲ ਦੇ ਵਿੱਚ ਜਨੇਊ ਪਹਿਨਾਇਆ ਹੁੰਦਾ ਉਹ ਵੀ ਫਿਰ ਮਰ ਜਾਂਦਾ ਨਾਲ ਡਿੱਗ ਪੈਂਦਾ ਉਹ ਮੋਹਾ ਉਹ ਝੜ ਪਿਆ ਵੇ ਤੱਗਾ ਗਇਆ ਤੇ ਜਦੋਂ ਦਰਗਾਹ ਦੇ ਵਿੱਚ ਜਾਂਦਾ ਉੱਥੇ ਤੇ ਤੁਹਾਡਾ ਇਹ ਤੱਗ ਨਹੀਂ ਪਹੁੰਚਦਾ ਉੱਥੇ ਤੇ ਫਿਰ ਜਨੇਊ ਨਹੀਂ ਪਹੁੰਚਦਾ ਤੇ ਨਾ ਹੀ ਉਹ ਪੰਡਿਤ ਜਾਂ ਖੱਤਰੀ ਪਹੁੰਚਦਾ ਜਿਹਨੇ ਗਲ ਦੇ ਵਿੱਚ ਜਨੇਊ ਪਾਇਆ ਹੁੰਦਾ ਅਸਬਿਦ ਕੋ ਦਿਜ ਦੇਹੋ ਜਨੇਊ ਚੌਕੜ ਬਿਕਤ ਮੋਲ ਲਿਏ ਤੇਉ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਤੁਸੀਂ ਜਨੇਊ ਦਿੰਦੇ ਹੋ ਚੌਕੜ ਬਿਕਤ ਮੋਲ ਲਿਓ ਸੋ ਭਾਵ ਕੇ ਜਿਹੜਾ ਬਾਜ਼ਾਰਾਂ ਦੇ ਵਿੱਚ ਵਿਕਦਾ ਫਿਰਦਾ ਅਗਨ ਸੰਗ ਜਰ ਗਯੋ ਜਗ ਮਾਹੀ ਜਹ ਕਾਰਜ ਤਹ ਨਿਵਿਓ ਸੋ ਨਾਹੀ ਉਹ ਤੇ ਫਿਰ ਜਿਹੜਾ ਤੁਹਾਡਾ ਜਨੇਊ ਹੈ ਉਹ ਅੱਗ ਦੇ ਵਿੱਚ ਸੜ ਕੇ ਖਤਮ ਹੋ ਜਾਂਦਾ ਜਿਹਦੇ ਵਾਸਤੇ ਪਾਇਆ ਜਾਂਦਾ ਉਹ ਤੇ ਫਿਰ ਕੰਮ ਜਨੇਊ ਕੋਈ ਵੀ ਨਹੀਂ ਸਵਾਰਦਾ ਉਹ ਤੇ ਸੜ ਕੇ ਸਵਾਹ ਬਣ ਜਾਂਦਾ ਆਪਣੇ ਕਾਰਜ ਨੂੰ ਤੇ ਪੂਰਾ ਨਿਭਾਉਂਦਾ ਹੀ ਨਹੀਂ ਜੋ ਆਗੇ ਨਹੀਂ ਕਾਰਜ ਆਵਾ ਸੋ ਪਾਇਓ ਜਗ ਕੋ ਦਿਖਰਾਵਾ ਜਿਹੜਾ ਦਰਗਾਹ ਦੇ ਵਿੱਚ ਜੰਜੂ ਕੰਮ ਹੀ ਨਹੀਂ ਆ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਲੱਗਦਾ ਉਹ ਫਿਰ ਲੋਕ ਦਿਖਾਵਾ ਹੀ ਹੈ ਜਿਹਦਾ ਫਾਇਦਾ ਹੀ ਕੋਈ ਨਹੀਂ ਹੈ ਦੁਨੀਆਂ ਦੇ ਵਿੱਚ ਉਹਦਾ ਕੋਈ ਫਾਇਦਾ ਨਹੀਂ ਹੈ ਕੀ ਫਾਇਦਾ ਜਨੇਊ ਪਹਿਨਣ ਦਾ ਤੇ ਜੇਕਰ ਦਰਗਾਹ ਦੀ ਗੱਲ ਕਰਦੇ ਹੋ ਤੇ ਉਹ ਤੇ ਇੱਥੇ ਹੀ ਰਹਿ ਜਾਂਦਾ ਦਰਗਾਹ ਦੇ ਵਿੱਚ ਵੀ ਕੋਈ ਕੰਮ ਨਹੀਂ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਪਾਉਣ ਦਾ ਫਾਇਦਾ ਹੀ ਕੀ ਹੈ ਇਹਦਾ ਜਦੋਂ ਲਾਭ ਹੀ ਕੋਈ ਨਹੀਂ ਹੈ ਨਾ ਦੁਨੀਆਂ ਦੇ ਵਿੱਚ ਲਾਭ ਹੈ ਨਾ ਅਗਲੇ ਦੁਨੀਆਂ ਦੇ ਵਿੱਚ ਕੋਈ ਲਾਭ ਹੈ ਤੇ ਫਿਰ ਫਾਇਦਾ ਹੀ ਕੀ ਹੈ ਮਮ ਸੰਸਾਰ ਸੋ ਨਾ ਹੀ ਕਾਜੂ ਤੇਹ ਕੀ ਕਿਉਂ ਕਰਹੋ ਔਰ ਲਾਜੂ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਜੰਜੂ ਨੇ ਦੁਨੀਆਂ ਦੇ ਵਿੱਚ ਮੇਰਾ ਕੋਈ ਕੰਮ ਨਹੀਂ ਸਵਾਰਨਾ ਜਿਹਨੇ ਦਰਗਾਹ ਦੇ ਵਿੱਚ ਨਾਲ ਨਹੀਂ ਜਾਣਾ ਤੇ ਫਿਰ ਮੈਂ ਬੇਕਾਰ ਦੇ ਵਿੱਚ ਇਸ ਭਾਰ ਨੂੰ ਇਸ ਪਾਬੰਦੀ ਨੂੰ ਕਿਉਂ ਚੁੱਕਾਂ ਸੰਗ ਨਾ ਤਗ ਜਬ ਜਮ ਗਹਿ ਕੋਟਾ ਤਹਾਂ ਨਾਮ ਹੋਇਓ ਤਗ ਤੋਟਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਜਿਹੜਾ ਤੁਹਾਡਾ ਤਗ ਹੈ ਜਿਹੜਾ ਤੁਹਾਡਾ ਪਵਿੱਤਰ ਜੰਜੂ ਹੈ ਜਦੋਂ ਜਮਾਂ ਨੇ ਕੁੱਟਣਾ ਇਹਨੇ ਤੇ ਸਾਥ ਨਹੀਂ ਦੇਣਾ ਕਿਉਂਕਿ ਨਾਲ ਹੀ ਨਹੀਂ ਜਾਂਦਾ ਸਾਥ ਕੀ ਦੇਵੇਗਾ ਸਤਿਗੁਰੂ ਜੀ ਕਹਿੰਦੇ ਨੇ ਤਹਾਂ ਨਾਮ ਹੋਇਓ ਤਗ ਤੋਟਾ ਪਰ ਉਸ ਜਗ੍ਹਾ ਦੇ ਉੱਤੇ ਜਿਹੜੇ ਮਨੁੱਖ ਨੇ ਨਾਮ ਜਪਿਆ ਹੋਵੇਗਾ ਉਹ ਉੱਥੇ ਰੱਖਿਆ ਕਰੇਗਾ ਜਿੱਥੇ ਤਗ ਵੀ ਰੱਖਿਆ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਉੱਥੇ ਤਗ ਤੇ ਟੁੱਟਿਆ ਹੋਵੇਗਾ, ਜਨੇਊ ਤੇ ਨਹੀਂ ਹੋਵੇਗਾ, ਪਰ ਨਾਮ ਫਿਰ ਵੀ ਉਹਦੇ ਨਾਲ ਹੋਵੇਗਾ ਜਿਹੜਾ ਕਿ ਉਸ ਜੀਵ ਦੀ ਰੱਖਿਆ ਕਰੇਗਾ। ਕੀਨ ਸੋ ਕੂਰੀ ਚੋਰੀ ਯਾਰੀ ਜਾਂ ਤੇ ਮਿਲੀ ਯਾਤਨਾ ਪਾਰੀ। ਜਿਹੜੇ ਦੁਨੀਆਂ ਦੇ ਵਿੱਚ ਝੂਠ ਬੋਲਦੇ ਨੇ, ਚੋਰੀਆਂ ਕਰਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਫਿਰ ਫਲ ਸਰੂਪ ਜਿਹੜੀ ਸਜ਼ਾ ਹੈ ਉਹ ਤੇ ਯਾਤਨਾ ਜਿਹੜੀ ਹੈ ਸਾਸ਼ਨਾ ਹੈ ਉਹ ਸਹਿਣੀ ਪੈਂਦੀ। ਤਾਂ ਤੇ ਸਤ ਨਾਮ ਕਰਤਾਰਾ ਜਪੋ ਤਾਂ ਹੀ ਹੋਏ ਜਗ ਨਿਸਤਾਰਾ। ਇਸ ਕਰਕੇ ਜੰਜੂ ਪਹਿਨਣ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਸਤ ਨਾਮ ਹੈ, ਸਤ ਦਾ ਭਾਵ ਹੁੰਦਾ ਹੈ ਸੱਚ, ਨਾਮ ਦਾ ਭਾਵ ਤੁਸੀਂ ਜਾਣਦੇ ਹੋ, ਭਾਵ ਕਿ ਜਿਹੜਾ ਸਤ ਨਾਮ ਹੈ, ਜਿਹੜਾ ਕਰਤਾਰ ਦਾ ਪਰਮੇਸ਼ਰ ਦਾ ਸੱਚਾ ਨਾਮ ਹੈ, ਇਸ ਕਰਕੇ ਉਸ ਨੂੰ ਜਪਣਾ ਚਾਹੀਦਾ ਤਾਂ ਕਿ ਜਗ ਦੇ ਉੱਤੋਂ ਨਿਸਤਾਰਾ ਹੋ ਜਾਵੇ। ਦੋਨੋ ਲੋਕ ਵਿਖੇ ਰਹਿ ਸੰਗਾ ਨਿਸ ਦਿਨ ਸਿਮਰੋ ਸੰਗ ਉਮੰਗਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਤਾਰ ਦਾ ਪਰਮੇਸ਼ਰ ਦਾ ਸੱਚਾ ਨਾਮ ਐਸਾ ਹੈ ਜਿਹੜਾ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਹੀ ਰਹਿੰਦਾ, ਦੁਨੀਆਂ ਦੇ ਵਿੱਚ ਵੀ ਰਹਿੰਦਾ ਪਰਲੋਕ ਦੇ ਵਿੱਚ ਵੀ ਰਹਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੱਚਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦਾ ਜਾਪ ਕਰਨਾ ਚਾਹੀਦਾ, ਜੰਜੂ ਦੀ ਕੋਈ ਲੋੜ ਨਹੀਂ। ਦਿਜ ਬਾਹਜ ਕੀ ਪੀਰ ਸੋ ਭੂਰੀ ਸੁਣ ਬਚ ਬਿਸਮਤ ਔਰ ਪੂਰੀ। ਬਹੁਤ ਸਾਰੇ ਪ੍ਰਮੁੱਖ ਆਦਮੀਆਂ ਦੀ ਪੰਡਤਾਂ ਦੀ ਜਮਾਤ ਜੁੜੀ ਹੋਈ ਸੀ, ਬੜੇ ਲੋਕ ਇਕੱਠੇ ਹੋਏ ਸਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗਿਆਨ ਭਰਪੂਰ ਐਸੇ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਬਿਸਮਤਾ ਦੇ ਵਿਚ ਪੈ ਗਏ ਨੇ, ਭਾਵ ਕੇ ਚੱਕਰਤ ਰਹਿ ਗਏ। ਕੋ ਨਾ ਉੱਤਰ ਦੇਣ ਸਮਰਥਾ ਸਤ ਬਾਤ ਕਿਮ ਕਹਿ ਬੇਅਰਥਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਵਾਲ ਹੈ ਉਹਨਾਂ ਦਾ ਉੱਤਰ ਕਿਸੇ ਨੂੰ ਦੇਣ ਦੀ ਸਮਰੱਥਾ ਨਹੀਂ ਹੈ, ਕਿਸੇ ਵਿੱਚ ਸ਼ਕਤੀ ਨਹੀਂ ਹੈ ਕਿ ਉਹਨਾਂ ਦੇ ਸਵਾਲ ਦਾ ਕੋਈ ਉੱਤਰ ਕਹਿ ਸਕੇ। ਕਵੀ ਜੀ ਲਿਖਦੇ ਨੇ ਸੱਤ ਬਾਤ ਕਿਮ ਕਹਿ ਬੇਅਰਥਾ, ਜਿਹੜੀ ਸੱਚੀ ਗੱਲ ਹੈ ਉਹਨੂੰ ਬੇਅਰਥ ਭਾਵ ਕੇ ਬੇਕਾਰ ਕਿਵੇਂ ਕੋਈ ਕਹਿ ਸਕਦਾ ਹੈ, ਕਿਉਂਕਿ ਸਤਿਗੁਰੂ ਨਾਨਕ ਜੀ ਨੇ ਜਿਹੜਾ ਬਚਨ ਕੀਤਾ ਉਹ ਬਿਲਕੁਲ ਸੱਚਾ ਹੈ। ਪੁਣ ਤੇ ਕਾਲ ਜੋ ਕਾਲੂ ਗਿਆਤੀ ਸੋ ਬੋਲੇ ਨਿਜ ਬਾਤ ਸੁਹਾਤੀ। ਜਦੋਂ ਇੰਨਾ ਜਿਆਦਾ ਰੌਲਾ ਵੱਧ ਗਿਆ ਫਿਰ ਕਾਲੂ ਜੀ ਦੇ ਜਿਹੜੇ ਰਿਸ਼ਤੇ ਬਰਾਦਰੀ ਦੇ ਲੋਕ ਸਨ ਉਹਨਾਂ ਨੇ ਫਿਰ ਕਹਿਣਾ ਸ਼ੁਰੂ ਕੀਤਾ ਜਿਹੜੀ ਸੁਹਾਵਣੀ ਸਾਰਿਆਂ ਨੂੰ ਚੰਗੀ ਲੱਗਣ ਵਾਲੀ ਗੱਲ ਸੀ, ਉਹਨਾਂ ਨੇ ਫਿਰ ਇਸ ਤਰ੍ਹਾਂ ਆਖੀ। ਕਹਿੰਦੇ ਨੇ ਸੁਣੀਏ ਸ੍ਰੀ ਨਾਨਕ ਪਰ ਬੀਨਾ ਤੋਰ ਅਤਰਕ ਗਿਗਰਾ ਰਸ ਪੀਨਾ। ਕਹਿੰਦੇ ਨੇ ਸੁਣੋ ਨਾਨਕ ਹੇ ਪ੍ਰਵੀਨ, ਹੇ ਸਿਆਣੇ ਨਾਨਕ ਜੀ ਸੁਣੋ, ਤੁਹਾਡੀਆਂ ਜਿਹੜੀਆਂ ਆਖੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕਿ ਰਸ ਦੇ ਨਾਲ ਭਰੀਆਂ ਹੋਈਆਂ ਨੇ ਤੇ ਬਿਲਕੁਲ ਸੱਚੀਆਂ ਨੇ। ਤਦਪ ਜੋ ਤਵ ਪਿਤ ਖਰਚਿਓ ਦਰਬਾ ਜਗ ਪਵੀਤ ਹੇਤ ਲਖ ਸਰਬਾ। ਤੇ ਆ ਤੁਹਾਡੇ ਜਿਹੜੇ ਪਿਤਾ ਨੇ ਇੰਨਾ ਖਰਚਾ ਕਰ ਦਿੱਤਾ, ਇੰਨਾ ਅੰਨ ਮੰਗਾਇਆ, ਇੰਨੇ ਰਿਸ਼ਤੇਦਾਰਾਂ ਨੂੰ ਬੁਲਾਇਆ, ਸਾਜੋ ਸਮੱਗਰੀ ਕੀਤੀ, ਇਕੱਤਰ ਕੀਤੀ ਹੈ, ਤੇ ਫਿਰ ਇਹ ਸਾਰੀ ਦੀ ਸਾਰੀ ਰੀਤੀ ਇਸ ਕਰਕੇ ਕੀਤੀ ਗਈ ਹੈ ਕਿ ਤੁਹਾਡੇ ਗਲ ਦੇ ਵਿੱਚ ਜਨੇਊ ਪਹਿਨਿਆ ਜਾਵੇ, ਪਾਪ ਕੇ ਰੀਤੀ ਪੂਰੀ ਕੀਤੀ ਜਾਵੇ। ਕਹਿੰਦੇ ਨੇ ਨਹੀਂ ਪਹਿਰੋ ਤਬ ਹੋਏ ਅਕਾਜੂ ਜੋ ਤੁਮਰੇ ਪਿਤਕੀਨ ਸਮਾਜੂ। ਹੇ ਨਾਨਕ ਜੀ, ਜੇਕਰ ਜੰਜੂ ਨਾ ਪਹਿਨੋਗੇ ਤੇ ਫਿਰ ਬੇਕਾਰ ਦੇ ਵਿੱਚ ਇਹ ਖਰਚ ਜਿਹੜਾ ਹੋਇਆ ਇਹ ਕਿਸੇ ਲੇਖੇ ਨਹੀਂ ਲੱਗੇਗਾ। ਤੁਹਾਡੇ ਪਿਤਾ ਨੇ ਦੇਖੋ ਇੰਨਾ ਸਮਾਜ ਇਕੱਠਾ ਕੀਤਾ, ਇੰਨਾ ਖਰਚਾ ਕੀਤਾ, ਜੇਕਰ ਤੁਹਾਡੇ ਕਹਿਣ ਦੇ ਮੁਤਾਬਕ ਜੰਜੂ ਕੋਈ ਫਾਇਦਾ ਨਹੀਂ ਦਿੰਦਾ ਤੇ ਮੈਨੂੰ ਲੱਗਦਾ ਕਿ ਨਾਨਕ ਜੀ ਫਿਰ ਨੁਕਸਾਨ ਵੀ ਕੋਈ ਨਹੀਂ ਦਿੰਦਾ। ਜੇ ਤੁਸੀਂ ਕਹਿੰਦੇ ਹੋ ਫਾਇਦਾ ਕੋਈ ਨਹੀਂ ਤੇ ਫਿਰ ਕਮ ਸੇ ਕਮ ਥੋੜੇ ਦਿਨਾਂ ਦੇ ਵਾਸਤੇ ਇਹਨੂੰ ਪਹਿਨ ਲਵੋ, ਇਹਦੇ ਵਿੱਚ ਕੁਝ ਵਿਗੜਦਾ ਵੀ ਤੇ ਨਹੀਂ। ਜੇ ਜੰਜੂ ਕੁਝ ਸਵਾਰ ਨਹੀਂ ਸਕਦਾ ਤੇ ਫਿਰ ਵਿਗਾੜ ਕਿਵੇਂ ਸਕਦਾ। ਦੇਖੋ ਤੁਹਾਡੇ ਪਿਤਾ ਨੇ ਕਿੰਨਾ ਖਰਚਾ ਕੀਤਾ, ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਬੁਲਾਇਆ, ਇਸ ਕਰਕੇ ਤੁਸੀਂ ਇੰਜ ਨਾ ਕਰੋ। ਦੇਜ ਬਾਹਜ ਸਭ ਤੁਮ ਕਰ ਆਵਾ ਪਹਿਰੋ ਜੰਜੂ ਜਗਤ ਸੁਹਾਵਾ। ਇਹ ਰੀਤੀ ਸੋਹਣੀ ਲੱਗਦੀ ਹੈ, ਦੁਨੀਆਂ ਦੇ ਵਿੱਚ ਐਸਾ ਕੀਤਾ ਜਾਂਦਾ ਹੈ, ਇਸ ਕਰਕੇ ਨਾਨਕ ਜੀ ਨਾ ਕਰੋ, ਕਿਰਪਾ ਕਰਕੇ ਜੰਜੂ ਪਹਿਨ ਲਵੋ। ਜੋ ਨਿਜ ਕੁਲ ਕੀ ਚਲੇ ਨਾ ਚਾਲੇ ਜਾਤ ਪਾਤ ਤੇ ਕਰੇ ਨਿਰਾਲੇ। ਵੇਖੋ ਨਾਨਕ ਜੀ, ਜਿਹੜਾ ਆਪਣੇ ਕੁਲ ਦੀ ਰੀਤੀ ਨੂੰ ਚੱਲਦਾ ਨਹੀਂ ਹੈ, ਉਸ ਜਿਹੜਾ ਕੁਲ ਦੀ ਰੀਤੀ ਨੂੰ ਪੂਰਾ ਨਹੀਂ ਕਰਦਾ, ਦੁਨੀਆਂ ਦੇ ਵਿੱਚ ਐਸਾ ਹੈ ਕਿ ਜਾਤ ਪਾਤ ਦੇ ਵਿੱਚੋਂ ਉਹਨੂੰ ਬਾਹਰ ਕੱਢ ਬਾਹਰ ਕੱਢ ਦਿੱਤਾ ਜਾਂਦਾ, ਉਹਨੂੰ ਵੱਖਰਾ ਕਰ ਦਿੱਤਾ ਜਾਂਦਾ। ਨਰ ਸੰਪੂਰਨ ਅਰ ਪਰਵਾਰੂ ਹਰਖੈ ਉਰ ਕਰ ਗਰ ਗਰ ਤਾਰੂ, ਤੁਹਾਡਾ ਸਾਰਾ ਘਰ ਤੁਹਾਡਾ ਸਾਰਾ ਪਰਿਵਾਰ ਸੰਪੂਰਨ ਜਿਹੜਾ ਸਮਾਜ ਹੈ ਉਹ ਤਾਂ ਖੁਸ਼ ਹੋਵੇਗਾ ਜੇਕਰ ਤੁਸੀਂ ਗਲ ਦੇ ਵਿੱਚ ਜੰਨੂ ਪਹਿਨੋਗੇ। ਨਾ ਤਰ ਸਭ ਕੋ ਵਧਿਓ ਹੋ ਲਾਸਾ ਮਿਟ ਜੈ ਹੈ ਮਨ ਹੋਏ ਉਦਾਸਾ, ਜੇਕਰ ਤੁਸੀਂ ਨਾਨਕ ਜੀ ਜੰਨੂ ਨਾ ਪਹਿਨਿਆ ਤੇ ਸਾਰਿਆਂ ਦੇ ਮਨ ਦੇ ਵਿੱਚ ਜਿਹੜਾ ਹੁਲਾਸ ਹੈ ਜਿਹੜਾ ਉਤਸ਼ਾਹ ਵਧਿਆ ਹੋਇਆ ਉਹ ਸਾਰੇ ਦਾ ਸਾਰਾ ਢਹਿ ਜਾਵੇਗਾ, ਸਾਰਿਆਂ ਦੇ ਮਨ ਉਦਾਸ ਹੋ ਜਾਣਗੇ। ਇਕ ਵਾਰ ਘਰ ਪਾਏ ਜਨੇਊ ਪੁਣ ਕਰੀਏ ਇੱਛਾ ਉਰ ਜੋ, ਇੱਕ ਵਾਰੀ ਪਹਿਨ ਲੋ, ਕਹਿੰਦੇ ਨੇ ਇੱਕ ਵਾਰੀ ਗਲ ਦੇ ਵਿੱਚ ਪਹਿਨ ਲਵੋ, ਉਸ ਤੋਂ ਬਾਅਦ ਤੁਹਾਡਾ ਜਿਵੇਂ ਜੀ ਕਰੇਗਾ ਉਵੇਂ ਕਰਿਓ, ਭਾਵੇਂ ਉਸੇ ਵੇਲੇ ਲਾ ਦਿਓ ਪਰ ਇੱਕ ਵਾਰੀ ਗਲ ਦੇ ਵਿੱਚ ਜਰੂਰ ਪਹਿਨਾ ਲਵੋ। ਅਸ ਸੁਣ ਕਰ ਤਗਿਆਤਨ ਕੈ ਬੈਨਾ ਪੁਣ ਬੋਲੇ ਸ੍ਰੀ ਪੰਕਜ ਨੈਨਾ, ਗਿਆਤੀਆਂ ਦੇ ਰਿਸ਼ਤੇਦਾਰਾਂ ਦੇ ਸਾਖ ਸੰਬੰਧੀਆਂ ਦੇ ਜਦੋਂ ਐਸੇ ਬਚਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣੇ ਨੇ ਤੇ ਫਿਰ ਜਿਹੜੇ ਕਮਲ ਵਰਗੇ ਨੇਤਰਾਂ ਵਰਗੇ ਜਿਨ੍ਹਾਂ ਦੇ ਨੇਤਰ ਕਮਲ ਦੇ ਪੰਖੜੀਆਂ ਵਰਗੇ ਨੇ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਬੋਲੇ ਨੇ। ਸਲੋਕ ਮਹੱਲਾ ਪਹਿਲਾ, ਇਹ ਵੀ ਸਤਿਗੁਰਾਂ ਦੇ ਜਿਹੜੇ ਸਲੋਕ ਨੇ ਇਹ ਆਸਾ ਜੀ ਦੀ ਵਾਰ ਦੇ ਵਿਚ ਅੰਕਿਤ ਨੇ। ਸਤਿਗੁਰਾਂ ਨੇ ਫਿਰ ਅਗਲੇ ਸਲੋਕ ਦਾ ਉਚਾਰਨ ਕੀਤਾ। ਲੱਖ ਚੋਰੀਆ ਲੱਖ ਜਾਰੀਆ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀਆ ਨਾਲ ਤਗ ਕਪਾਹੋ ਕਤੀਏ ਬਾਹਮਣ ਵੱਟੇ ਵੱਟੇ ਆਏ ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀਏ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਕਹਿਣ ਦਾ ਭਾਵ ਹੈ ਕਿ ਲੱਖਾਂ ਚੋਰੀਆਂ ਲੱਖਾਂ ਜਾਰੀਆਂ ਲੱਖਾਂ ਕੂੜੀਆਂ ਲੱਖਾਂ ਗੱਲਾਂ ਜਿਹੜਾ ਮਨੁੱਖ ਉਹ ਕਰਦਾ, ਲੱਖਾਂ ਠੱਗੀਆਂ ਕਰਦਾ, ਰਾਤ ਦਿਨ ਜੀ ਨੂੰ ਧੋਖਾ ਦੇ ਕੇ ਵੀ ਠੱਗੀਆਂ ਕਰਦਾ, ਤਗ ਕਪਾਹ ਦਾ ਵੱਟਦਾ, ਬਾਹਮਣ ਨੂੰ ਬੁਲਾ ਕੇ ਫਿਰ ਤਗ ਜਿਹੜਾ ਜਨੇਊ ਪਹਿਨਾ ਦਿੱਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵੇਖੋ ਇੰਨਾ ਕੁਝ ਕਰਨ ਦੇ ਨਾਲ ਕਿੰਨਾ ਪਾਪ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਮੇਰੇ ਪਿਤਾ ਨੇ ਦੇਖੋ ਕਿੰਨੇ ਬੱਕਰੇ ਮੰਗਾਏ ਨੇ, ਪਿੱਛੇ ਜ਼ਿਕਰ ਆਇਆ ਨਾ ਕਿ ਬੱਕਰੇ ਮੰਗਾਏ ਗਏ ਨੇ ਜਿਨ੍ਹਾਂ ਨੂੰ ਮਾਰਿਆ ਜਾਣਾ ਤੇ ਮਾਸ ਰਿੰਨ ਕੇ ਰਿਸ਼ਤੇਦਾਰਾਂ ਨੂੰ ਉਹਨਾਂ ਸਾਰਿਆਂ ਨੂੰ ਖਵਾਇਆ ਜਾਣਾ ਜਿਹੜੇ ਇਕੱਠੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਨੇ ਦੇਖੋ ਕੋ ਬੱਕਰਾ ਰਿੰਨ ਖਾਇਆ, ਕਿੰਨੇ ਬੱਕਰੇ ਮਾਰੇ ਜਾਣਗੇ, ਇਹ ਜੀਵ ਹੱਤਿਆ ਹੋਵੇਗੀ, ਉਹ ਪਾਪ ਦੱਸੋ ਕਿਹਨੂੰ ਲੱਗੇਗਾ, ਉਹ ਮੈਨੂੰ ਲੱਗੇਗਾ ਕਿਉਂਕਿ ਮੇਰੇ ਵਾਸਤੇ ਸਾਰਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਮਾਸ ਰਿੰਨਿਆ ਜਾਂਦਾ, ਆਪ ਖਾਂਦੇ ਨੇ ਪੰਡਿਤ, ਫਿਰ ਬਾਕੀਆਂ ਨੂੰ ਕਹਿੰਦੇ ਨੇ ਤੁਸੀਂ ਵੀ ਖਾਓ, ਸਾਰਿਆਂ ਨੂੰ ਖਵਾਇਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਫਿਰ ਤਗ ਦੇ ਬਾਰੇ ਜੰਨੂ ਦੇ ਬਾਰੇ ਸੁਣ ਲਓ ਹੁੰਦਾ ਕੀ ਹੈ। ਹੋਏ ਪੁਰਾਣਾ ਸੁੱਟੀਏ, ਜਦੋਂ ਪੁਰਾਣਾ ਹੋ ਜਾਂਦਾ ਫਿਰ ਤੁਸੀਂ ਸਾਰੇ ਲਾ ਕੇ ਸੁੱਟ ਦਿੰਦੇ ਹੋ। ਹੋਏ ਪੁਰਾਣਾ ਸੁੱਟੀਏ, ਜਦੋਂ ਪੁਰਾਣਾ ਹੋ ਜਾਂਦਾ ਫਿਰ ਸੁੱਟ ਦਿੱਤਾ ਜਾਂਦਾ, ਭੀ ਫਿਰ ਪਾਈਏ ਹੋਰ, ਫਿਰ ਦੁਬਾਰਾ ਵੱਟ ਕੇ ਪਾਇਆ ਜਾਂਦਾ, ਮੁੜ ਤੋਂ ਰੀਤੀ ਉਹ ਕਰਨੀ ਪੈਂਦੀ ਹੈ। ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਜੰਨੂ ਦੀ ਮੈਂ ਗੱਲ ਕੀਤੀ ਹੈ ਪੰਡਿਤ ਜੀ ਉਹਦੇ ਵੱਲ ਧਿਆਨ ਦਿਓ, ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ। ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜਾ ਜੋਰ ਵਾਲਾ ਹੈ, ਉਹ ਜਿਹੜਾ ਤਕੜਾ ਜਨੇਊ ਜਿਹੜਾ ਮੈਂ ਤੁਹਾਨੂੰ ਦੱਸਿਆ, ਉਹ ਕਦੇ ਨਹੀਂ ਟੁੱਟਦਾ, ਉਹ ਕਦੇ ਨਹੀਂ ਪੁਰਾਣਾ ਹੁੰਦਾ ਨਾ ਮੈਲ ਲੱਗਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਤਗ ਦੇ ਵਿੱਚ ਜੰਨੂ ਦੇ ਵਿੱਚ ਜੋਰ ਹੋਵੇ ਤੇ ਫੇਰ ਗੱਲ ਬਣਦੀ ਹੈ, ਇਹ ਜਨੇਊ ਤੇ ਪੁਰਾਣਾ ਹੋ ਜਾਂਦਾ, ਇਹਨੂੰ ਤੇ ਲਾ ਦਿੱਤਾ ਜਾਂਦਾ, ਸੜ ਜਾਂਦਾ ਤੇ ਕੰਮ ਹੀ ਕਿਸੇ ਨੇ ਆਉਂਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੇ ਨਾਲ ਐਸੀ ਸਿੱਖਿਆ ਦੇ ਰਹੇ। ਲੋਕਾਂ ਰੀਤ ਜੋ ਜੱਗ ਪਵਿੱਤਾ ਹੋਤ ਪੁਰਾਤਨ ਤੂਟੈ ਨੇਤਾ, ਲੋਕਾਂ ਦੀ ਰੀਤੀ ਵਾਲਾ ਜਿਹੜਾ ਜੰਨੂ ਹੈ ਉਹ ਪੁਰਾਣਾ ਹੋ ਜਾਂਦਾ, ਉਹ ਨਿਤ ਨਿਤਾ ਪ੍ਰਤੀ ਟੁੱਟ ਜਾਂਦਾ। ਬਹੁਰ ਬਹੁਰ ਲੈ ਅਵਰ ਸੁਪਾਵਾ ਜਗ ਮਿਥਿਆ ਤਸ ਬਣਿਓ ਬਣਾਵਾ, ਸਤਿਗੁਰੂ ਜੀ ਕਹਿੰਦੇ ਨੇ ਬਾਰ ਬਾਰ ਲੈ ਕੇ ਜੰਨੂ ਨੂੰ ਫੇਰ ਪਹਿਨਿਆ ਜਾਂਦਾ, ਫੇਰ ਟੁੱਟ ਜਾਂਦਾ, ਫੇਰ ਪਾਇਆ ਜਾਂਦਾ, ਇਹ ਰੀਤੀ ਤੇ ਲੰਮੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਜਗ ਮਿਥਿਆ ਤਸ ਬਣਿਓ ਬਣਾਵਾ, ਸਤਿਗੁਰੂ ਜੀ ਕਹਿੰਦੇ ਨੇ ਦੁਨੀਆਂ ਹੀ ਮਿਥਿਆ ਹੈ, ਦੁਨੀਆਂ ਹੀ ਝੂਠੀ ਹੈ ਤੇ ਦੁਨੀਆਂ ਦੇ ਵਿੱਚ ਜੋ ਵੀ ਵਿਚਰਦਾ ਜੋ ਵੀ ਹੁੰਦਾ ਸਭ ਝੂਠਾ ਹੈ। ਜੇਕਰ ਦੁਨੀਆਂ ਝੂਠੀ ਹੈ ਤੇ ਜਿਹੜਾ ਦੁਨੀਆਂ ਦੇ ਵਿੱਚ ਬਹਿ ਕੇ ਇਹ ਜੰਨੂ ਪਾਇਆ ਜਾਂਦਾ ਇਹ ਵੀ ਝੂਠਾ ਹੈ। ਜੇ ਦੁਨੀਆਂ ਖਤਮ ਹੋ ਜਾਏਗੀ ਇਹ ਵੀ ਖਤਮ ਹੋ ਜਾਂਦਾ, ਇਹ ਤੇ ਪਹਿਲਾਂ ਹੀ ਖਤਮ ਹੋ ਜਾਂਦਾ, ਮਨੁੱਖ ਜਿਉਂਦਾ ਰਹਿੰਦਾ ਪਤਾ ਨਹੀਂ। ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਜਨੇਊ ਪਹਿਨਦਾ ਹੈ ਤੇ ਕਿੰਨੀ ਵਾਰੀ ਟੁੱਟ ਜਾਂਦਾ ਹੈ। ਜੇਕਰ ਹੋਵੇ ਜੋਰ ਜਨੇਊ ਮੁਜਗਰ ਦੀਜੈ ਭਗਣ ਨਾ ਜੇਊ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦ੍ਰਿੜਤਾ ਦੇ ਨਾਲ ਆਪਣੀ ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਜੇਕਰ ਤੱਗ ਦੇ ਵਿੱਚ ਜੋਰ ਹੈ ਜਨੇਊ ਦੇ ਵਿੱਚ ਜੇ ਬੜਾ ਤਗੜਾ ਹੈ ਜੇ ਕਦੇ ਨਹੀਂ ਮੈਲਾ ਹੁੰਦਾ ਜੇ ਨਹੀਂ ਟੁੱਟਦਾ ਤੇ ਫੇਰ ਮੇਰੇ ਗੱਲ ਦੇ ਵਿੱਚ ਪਾ ਦਿਓ ਜਿਹੜਾ ਕਦੇ ਟੁੱਟੇ ਨਾ। ਮੇਰੀ ਸ਼ਰਤ ਹੈ ਕਿ ਜਿਹੜਾ ਤੁਸੀਂ ਮੇਰੇ ਗੱਲ ਦੇ ਵਿੱਚ ਜੰਜੂ ਪਹਿਨਾਓਗੇ ਉਹ ਟੁੱਟਣਾ ਨਹੀਂ ਚਾਹੀਦਾ। ਤੁਸੀਂ ਕਹਿੰਦੇ ਇੱਕ ਵਾਰੀ ਪਵਾ ਲਾ, ਮੈਂ ਇੱਕ ਵਾਰੀ ਪਵਾਂਗਾ ਫਿਰ ਟੁੱਟ ਗਿਆ ਤੇ ਮੈਂ ਪਹਿਨਣਾ ਨਹੀਂ। ਮਨ ਕੋ ਵਾਸ਼ਨਾ ਨਸ ਹੈ ਰਾਸੀ ਜਿਸ ਤੇ ਪਦ ਪ੍ਰਾਪਤ ਅਵਿਨਾਸ਼ੀ। ਅਜੇ ਵੀ ਪੰਡਿਤ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਮੈਨੂੰ ਉਹ ਜਨੇਊ ਪਹਿਨਾਓ ਜਿਹਦੀ ਗੱਲ ਮੈਂ ਕੀਤੀ ਹੈ, ਕਿਉਂਕਿ ਮੇਰੀਆਂ ਮਨ ਦੀਆਂ ਜਿਹੜੀਆਂ ਮਨੁੱਖ ਦੀਆਂ ਵਾਸ਼ਨਾਵਾਂ ਨੇ ਉਹਦੇ ਨਾਲ ਮਿਟ ਸਕਦੀਆਂ ਨੇ। ਇਸ ਕਪਾਹ ਦੇ ਸੂਤ ਦੇ ਨਾਲ ਵੱਟੇ ਹੋਏ ਜਨੇਊ ਦੇ ਨਾਲ ਮਨ ਦੀਆਂ ਵਾਸ਼ਨਾ ਤੇ ਕੋਈ ਅਸਰ ਨਹੀਂ ਹੁੰਦਾ। ਅਸਬਿਦ ਸ੍ਰੀ ਨਾਨਕ ਗਤ ਦਾਨੇ ਉਪਦੇਸ਼ਨ ਕੀ ਉਚਰਤ ਬਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਮੋਕਸ਼ ਦੇ ਦਾਤੇ ਨੇ ਉਹ ਐਸੀਆਂ ਗਿਆਨ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਆਪਣੇ ਉਪਦੇਸ਼ਾਂ ਦੇ ਰੂਪ ਦੇ ਵਿੱਚ ਉਚਾਰਨ ਕਰ ਰਹੇ ਨੇ। ਬਚਨ ਬਦਤ ਵਿਪਰਨ ਬਰੇ ਆਈ ਜਗ ਪਵੀਤ ਦਿਓ ਪਹਿਰਾਈ। ਪਰ ਕਵੀ ਜੀ ਲਿਖਦੇ ਨੇ ਕਿ ਮੱਲੋ ਜੋਰੀ ਛੋਟੇ ਬਾਲਕ ਨੇ ਨਾਨਕ ਸਰੀਰਕ ਤੌਰ ਦੇ ਉੱਤੇ ਮੱਲੋ ਜੋਰੀ ਤੱਕੋ ਜੋਰੀ ਫੜ ਕੇ ਪੰਡਤਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਜਨੇਊ ਪਹਿਨਾ ਦਿੱਤਾ। ਤੂਸ਼ਨ ਪਏ ਤਬੇ ਸੁਖ ਸਦਨਾ ਦਿਜ ਦੰਬਣ ਕੋ ਕੀਨ ਨਿਕਦਨਾ। ਜਦੋਂ ਗਲ ਦੇ ਵਿੱਚ ਜਨੇਊ ਪਹਿਨ ਦਿੱਤਾ ਭਾਵੇਂ ਸਤਿਗੁਰੂ ਜੀ ਪਹਿਨਣਾ ਨਹੀਂ ਸਨ ਚਾਹੁੰਦੇ, ਧੱਕੇ ਨਾ ਪਾ ਦਿੱਤਾ ਗਲ ਦੇ ਵਿੱਚ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਸੁਖਾਂ ਦੇ ਮੂਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ ਨੇ। ਉਹਨਾਂ ਨੇ ਕੋਈ ਬਖੇੜਾ ਖੜਾ ਨਹੀਂ ਕੀਤਾ, ਸਤਿਗੁਰੂ ਜੀ ਚੁੱਪ ਕਰ ਗਏ ਨੇ। ਦਿਜ ਦੰਬਣ ਕੋ ਕੀ ਨਿਕਦਨਾ, ਪਰ ਪੰਡਤਾਂ ਦੇ ਦੰਬ ਨੂੰ ਉਹਨਾਂ ਦੇ ਪਖੰਡ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੂਰੇ ਪ੍ਰਕਾਰ ਦੇ ਨਾਲ ਖੰਡ ਦਿੱਤਾ ਸੀ, ਪਾਪ ਕੇ ਕੋਈ ਉੱਤਰ ਨਹੀਂ ਸੀ ਔੜਿਆ, ਮੱਲੋ ਜੋਰੀ ਹੀ ਪਾਉਣਾ ਪਿਆ ਜਨੇਊ। ਤੇਹਛਨ ਹਰਖਿਓ ਉਰ ਪਰਵਾਰੂ ਸਭ ਕੇ ਮਨ ਤੇ ਮਿਟਾ ਖਬਾਰੂ। ਜਦੋਂ ਜਨੇਊ ਪਹਿਨਿਆ ਗਿਆ ਗੱਲ ਦੇ ਵਿੱਚ, ਫਿਰ ਕਵੀ ਜੀ ਲਿਖਦੇ ਨੇ ਪਰਿਵਾਰ ਵੀ ਸਾਰਾ ਬੜਾ ਖੁਸ਼ ਹੋ ਗਿਆ ਕਿ ਚਲੋ ਜੇ ਮੰਨਿਆ ਨਹੀਂ ਕਮ ਸੇ ਕਮ ਜਨੇਊ ਤੇ ਪਹਿਨਿਆ ਗਿਆ, ਕਾਰਜ ਤੇ ਪੂਰਾ ਹੋ ਗਿਆ ਭਾਵੇਂ ਨਾਨਕ ਨਹੀਂ ਮੰਨਿਆ। ਇਸ ਕਰਕੇ ਕਵੀ ਜੀ ਲਿਖਦੇ ਨੇ ਸਾਰਿਆਂ ਦੇ ਮਨ ਦੇ ਵਿੱਚ ਜਿਹੜਾ ਇਹ ਉਦਾਸੀ ਦਾ ਸੀਨ ਬਣਿਆ ਹੋਇਆ ਸੀ ਖਤਮ ਹੋ ਗਿਆ। ਬਚਨ ਸੁਣਨ ਕੀ ਦਿਜ ਹਰ ਦਿਆਲੂ ਵੱਡ ਲਾਲਸਾ ਬੋਲਿਓ ਤੇ ਕਾਲੂ। ਪਰ ਜਿਹੜਾ ਹਰਦਿਆਲ ਪੰਡਿਤ ਹੈ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹੋਰ ਵੀ ਰਸੀਲੇ ਬਚਨਾਂ ਨੂੰ ਜਿਆਦਾ ਸੁਣਨਾ ਚਾਹੀਦਾ, ਉਹਦੇ ਮਨ ਦੀ ਜਿਹੜੀ ਲਾਲਸਾ ਹੈ ਅਜੇ ਮਿਟੀ ਨਹੀਂ। ਊਚ ਕਰਮ ਤੇ ਗਿਰਾ ਉਹ ਵਾਚੀ ਹਿਰਦੇ ਸ਼ੁੱਧ ਕੋ ਇਹ ਸਭ ਸਾਚੀ। ਪਾਪ ਕੇ ਉੱਚੇ ਕਰਮ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਉਹ ਵਾਚੀ ਹੈ ਜਿਹਦੇ ਨਾਲ ਹਿਰਦਾ ਸ਼ੁੱਧ ਹੁੰਦਾ ਤੇ ਜੋ ਸਤਿਗੁਰਾਂ ਨੇ ਆਖਿਆ ਉਹ ਵੀ ਸੱਚਾ ਹੈ। ਜੋ ਜਗ ਕਾਨ ਸਿੰਖਲਾ ਸੰਗਾ ਵਰਨ ਧਰਮ ਕਰ ਸਭ ਸਕੇ ਨਾ ਪੰਗਾ। ਜਿਹੜੇ ਦੁਨੀਆਂ ਦੇ ਲੋਕ ਸੰਗਲਾਂ ਦੇ ਵਿੱਚ ਰੀਤੀਆਂ ਦੇ ਵਿੱਚ ਬੱਝੇ ਹੋਏ ਨੇ, ਜਿਹੜੇ ਕਿ ਵਰਨ ਤੇ ਧਰਮ ਨੂੰ ਕਦੇ ਵੀ ਭੰਗ ਨਹੀਂ ਕਰ ਸਕਦੇ, ਤੋੜ ਨਹੀਂ ਸਕਦੇ। ਪੁੰਨ ਨਿਜ ਮਤ ਕੋ ਜਗ ਪਵੀਤਾ ਉਚਰੋ ਬਚਨ ਜੋ ਹੋਏ ਪਨੀਤਾ। ਇਸ ਕਰਕੇ ਕਿਰਪਾ ਕਰਕੇ ਹੇ ਨਾਨਕ ਜੀ, ਹਰਦਿਆਲ ਪੰਡਿਤ ਕਹਿੰਦਾ ਹੋਰ ਵੀ ਜ਼ਿਆਦਾ ਸੋਹਣੇ ਬਚਨ ਉਚਾਰਨ ਕਰੋ ਜਿਹੜੇ ਪਵਿੱਤਰ ਹੋਣ ਤੇ ਜਿਹੜੇ ਸੁਣ ਦੇ ਨਾਲ ਦੁਨੀਆਂ ਦੇ ਲੋਕਾਂ ਦਾ ਭਰਮ ਮਿਟ ਜਾਵੇ। ਸੁਣੇ ਸਭੈ ਦਿਜ ਬਾਹਜ ਗਿਆਤੀ ਜੋ ਅਤੂਟ ਰਹਿ ਸਦਾ ਸੰਗਾਤੀ। ਜਿਨ੍ਹਾਂ ਬਚਨਾਂ ਨੂੰ ਸਾਰੇ ਦੇ ਸਾਰੇ ਇਹ ਤੁਹਾਡੇ ਰਿਸ਼ਤੇਦਾਰ ਸੰਬੰਧੀ ਸੁਣ, ਹੇ ਗੁਰੂ ਨਾਨਕ ਜੀ ਕਿਰਪਾ ਕਰਕੇ ਕੁਝ ਬਚਨ ਹੋਰ ਉਚਾਰਨ ਕਰੋ। ਸੁਣ ਤੇ ਸ਼੍ਰੋਣ ਅਰ ਬਿੰਦ ਬਿਲੋਚਨ ਬੋਲੇ ਬਾਣੀ ਬੰਧ ਮਿਵੋਚਨ। ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅਰਬਿੰਦ ਵਰਗੇ ਕਮਲ ਵਰਗੇ ਨੇਤਰ ਨੇ, ਉਹਨਾਂ ਨੇ ਫਿਰ ਆਪਣੀ ਬਾਣੀ ਬੋਲੀ ਜਿਹੜੀ ਕਿ ਸਾਰੇ ਬੰਦਰਾਂ ਨੂੰ ਸਾਰਿਆਂ ਰੱਸਿਆਂ ਨੂੰ ਕੱਟਣ ਵਾਲੀ ਹੈ। ਸ੍ਰੀ ਮੁਖਵਾਕ ਮਹੱਲਾ ਪਹਿਲਾ। ਸਤਿਗੁਰੂ ਜੀ ਫਿਰ ਗੁਰਬਾਣੀ ਦੇ ਵਿੱਚ ਐਸਾ ਕਹਿੰਦੇ ਨੇ, ਨਾ ਇਹ ਮੰਨਿਆ ਪਤ ਉਪਜੈ ਸਾ ਲਾਹੀ ਸਚ ਸੂਤ ਦਰਗਹਿ ਅੰਦਰ ਪਾਈਐ ਤਗ ਨਾ ਤੋੜ ਸਪੋਤ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਜਨੇਊ ਹੋਣਾ ਚਾਹੀਦਾ ਜਿਹੜਾ ਕਿ ਦਰਗਾਹ ਅੰਦਰ ਪਾਈਏ ਤਗਣਾ ਤੋਸ, ਦਰਗਾਹ ਦੇ ਅੰਦਰ ਦਰਗਾਹ ਦੇ ਵਿਚ ਹਜੂਰੀ ਦੇ ਵਿਚ ਪਹਿਨਿਆ ਜਾਂਦਾ, ਉਹ ਫਿਰ ਕਦੇ ਟੁੱਟਦਾ ਨਹੀਂ ਹੈ, ਕਦੇ ਵੀ ਪੁਰਾਣਾ ਨਹੀਂ ਹੁੰਦਾ। ਐਸਾ ਜਿਹੜਾ ਜਨੇਊ ਹੈ ਸਤਿਗੁਰੂ ਜੀ ਕਹਿੰਦੇ ਨੇ ਉਹੀ ਪਹਿਨਣਾ ਯੋਗ ਹੈ। ਇਹ ਤੇ ਵੱਖਰੀ ਗੱਲ ਹੈ ਕਿ ਧੱਕੇ ਦੇ ਨਾਲ ਇਹ ਜਨੇਊ ਇਹਨਾਂ ਨੇ ਮੇਰੇ ਗਲ ਦੇ ਵਿਚ ਪਾ ਦਿੱਤਾ, ਪਰ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਮੇਰੀ ਸਹਿਮਤੀ ਕੋਈ ਨਹੀਂ, ਇਹ ਮੱਲੋ ਜੋਰੀ ਪਾਇਆ ਗਿਆ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਬਿਆਨ ਕੀਤਾ। ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ। ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ।